ਵਾਹਿਗੁਰੂ ਸਾਹਿਬ ਜੀਓ ਮਹੱਲਾ ਤੀਜਾ। ਸੋ ਭਗਵਤੀ ਜੋ ਭਗਵੰਤ ਜਾਣੈ ਗੁਰ ਪ੍ਰਸਾਦੀ ਆਪ ਪਛਾਣੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਕਾਸ਼ ਗੱਦੀ ਤੇ ਬਿਰਾਜਮਾਨ ਪਤਿਤ ਪਾਵਨ ਅੰਤਰਜਾਮੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅਸਥਾਪਿਤ ਕੀਤੇ ਹੋਏ ਇਸ ਅਸਥਾਨ ਸੋ ਘਰ ਵਿਚ ਹਜ਼ੂਰ ਦੀ ਕਿਰਪਾ ਨਾਲ ਚੱਲ ਰਹੀ ਬਾਣੀ ਦੀ ਲੜੀਵਾਰ ਕਥਾ ਵਿਚ ਅੱਜ ਦੀ ਵਿਚਾਰ ਤੀਸਰੇ ਪਾਤਸ਼ਾਹ ਦੇ ਇਕ ਸਲੋਕ ਤੋਂ ਕਰਾਂਗੇ ਜੋ ਸ੍ਰੀ ਰਾਗ ਕੀ ਵਾਰ ਵਿਚ 88 ਅੰਗ ਤੋਂ ਸ਼ੁਰੂ ਹੁੰਦਾ ਹੈ। ਇਸ ਪੌੜੀਆਂ ਵਿਚ ਸਲੋਕ ਵਿਚ ਸਤਿਗੁਰੂ ਜੀ ਨੇ ਇਕ ਨਾਮ ਲਿਆ ਹੈ ਭਗਵਤੀ। ਕਿਸੇ ਵੀ ਧਰਮ ਵਿਚ ਜਦੋਂ ਕੋਈ ਧਰਮ ਚੱਲਦਾ, ਕੋਈ ਫਿਰਕਾ, ਕੋਈ ਮਜ਼ਹਬ, ਤਾਂ ਹਰ ਇਕ ਧਰਮ ਨੂੰ ਆਪਣੇ ਅਨੁਯਾਈਆਂ ਦਾ ਇਕ ਨਾਮ ਦੇਣਾ ਪੈਂਦਾ ਹੈ। ਜਿਵੇਂ ਆਪਣੇ ਵਿਚ ਲਫ਼ਜ਼ ਹੈ ਸਿੱਖ ਜਾਂ ਸਿੰਘ ਜਾਂ ਖਾਲਸਾ, ਹਿੰਦੂ ਮਤ ਦੇ ਵਿਚ, ਮੁਸਲਮਾਨ ਦੇ ਵਿਚ ਕਾਜੀ, ਮੁੱਲਾ, ਸ਼ੇਖ ਜਾਂ ਮਸਾਇਕ, ਮਲਾਇਕ, ਇਹ ਸਾਰੇ ਨਾਂ ਦਿੱਤੇ ਜਾਂਦੇ, ਫਕੀਰ ਕਿਹਾ ਜਾਂਦਾ। ਇਹ ਸਾਰੇ ਪੀਰ, ਫਕੀਰ, ਮੁੱਲਾ ਆਦਿਕ ਨਾਂ ਲਏ ਜਾਂਦੇ ਨੇ। ਇਸੇ ਤਰ੍ਹਾਂ ਹਿੰਦੂ ਮਤ ਵਿਚ ਭਗਵਤੀ, ਪੰਡਤ, ਅਪਰਸ ਕਿੰਨੇ ਨਾਂ ਨੇ, ਫਿਰਕਿਆਂ ਦੇ ਨਾਮ ਨੇ, ਪਰ ਸਮਾਂ ਪਾ ਕੇ ਨਾਂ ਰਹਿ ਜਾਂਦਾ ਤੇ ਅਸਲੀਅਤ ਖਤਮ ਹੋ ਜਾਂਦੀ, ਨਾਂ ਬਚ ਜਾਂਦਾ। ਲੋਕ ਉਹ ਨਾਂ ਵਰਤ ਲੈਂਦੇ ਨੇ, ਉਹ ਕਰਮ ਨਹੀਂ ਰਹਿੰਦਾ, ਉਹ ਕੰਮ ਛੱਡ ਦਿੰਦੇ। ਸਤਿਗੁਰੂ ਜੀ ਦੀ ਬਾਣੀ ਦਾ ਇਕ ਸਿਧਾਂਤ ਏ, ਹਜ਼ੂਰ ਕਿਸੇ ਧਰਮ ਦੇ ਰੱਖੇ ਹੋਏ ਨਾਂ ਨੂੰ ਕਿਤੇ ਗਲਤ ਨਹੀਂ ਕਹਿੰਦੇ, ਪਰ ਇਕ ਸਵਾਲ ਜ਼ਰੂਰ ਕਰਦੇ ਨੇ ਕਿ ਇਹ ਨਾਂ ਰੱਖਣ ਵਾਲਿਆ, ਜਿਹੜਾ ਨਾਂ ਤੂੰ ਰੱਖਿਆ, ਕੀ ਉਸ ਤਰ੍ਹਾਂ ਦਾ ਬਣਨ ਦੀ ਤੂੰ ਕਦੀ ਕੋਸ਼ਿਸ਼ ਕੀਤੀ ਹੈ ਕਿ ਕੇਵਲ ਆਪਣਾ ਨਾਮ ਹੀ ਤੂੰ ਰੱਖਿਆ ਹੈ? ਇੱਥੇ ਵੀ ਇਕ ਭਗਵਤੀ ਫਿਰਕਾ ਹੈ। ਵਿਸ਼ਨੂੰ ਦੀ ਭਗਤੀ ਕਰਨ ਵਾਲਿਆਂ ਚ ਭਗਵਤੀ ਨੱਚਣ ਵਾਲਿਆਂ ਨੂੰ ਕਹਿੰਦੇ ਨੇ, ਭਗਤੀਏ ਵੀ ਕਹਿੰਦੇ ਨੇ। ਜਿਵੇਂ ਕ੍ਰਿਸ਼ਨ ਨੇ ਰਾਸਲੀਲਾ ਕੀਤੀ ਸੀ, ਉਹ ਭਗਵਤੀ ਉਸੇ ਤਰ੍ਹਾਂ ਨੱਚਦੇ ਨੇ, ਪਰ ਗੁਰੂ ਸਾਹਿਬ ਨੇ ਭਗਵਤੀ ਦੀ ਵਿਆਖਿਆ ਕੀਤੀ, ਉਹ ਅਸਲ ਵਿਚ ਭਗਵਤੀ ਕੌਣ ਹੈ? ਇਕ ਦੂਜੇ ਪੱਖ ਤੋਂ ਵੀ ਬੇਨਤੀ ਕਰਦਿਆਂ, ਭਗਵਤੀ ਜਿਹੜਾ ਸ਼ਬਦ ਹੈ ਇਹ ਭਗਵਤ ਤੋਂ ਬਣਿਆ, ਇਸਤਰੀ ਲਿੰਗ ਹੈ। ਭਗਵਤ ਦਾ ਅਰਥ ਹੈ ਪਰਮਾਤਮਾ। ਭਗਵਤ ਦਾ ਅਰਥ ਕੋਈ ਮਨੁੱਖ ਨਹੀਂ, ਪਰਮਾਤਮਾ ਉਹਦਾ ਅਰਥ। ਭਗਤ ਰਵਿਦਾਸ ਜੀ ਦੇ ਬਚਨ ਪੜ੍ਹੋ, ਉਹ ਕਹਿੰਦੇ ਨੇ ਤਰਤਾਰ ਅਪਵਿੱਤਰ ਕਰਮਾਨੀਆ ਰੇ ਜੈਸੇ ਕਾਗਰਾ ਕਰਤ ਵਿਚਾਰਨ। ਭਗਤ ਭਗਵਤ ਲਿਖੀਆ ਤੇ ਉਪਰੇ ਪੂਜੀਆ ਕਰ ਨਮਸਕਾਰਨ। ਇੱਥੇ ਭਗਵਤ ਦੇ ਅਰਥ ਨੇ ਪ੍ਰਭੂ ਪਰਮਾਤਮਾ, ਤੇ ਜਦੋਂ ਭਗਵਤੀ ਉਸ ਭਗਵਤ ਦੇ ਨਾਲ ਜੋੜ ਕੇ ਭਗਵਤੀ ਕਿਰਪਾਨ ਨੂੰ ਕਿਹਾ ਜਾਂਦਾ ਜਸ ਵਾਰ ਸ੍ਰੀ ਭਗਵਤੀ ਜੀ ਕੀ, ਉਥੇ ਅਰਥ ਕੋਈ ਦੇਵੀ ਨਹੀਂ, ਉਹ ਪਰਮਾਤਮਾ ਦਾ ਇੱਕ ਸੁਭਾਅ ਹੈ ਸ਼ਕਤੀ ਕਿਰਪਾਨ, ਉਹਦਾ ਨਾਂ ਲਿਆ ਗਿਆ, ਉਹਦਾ ਨਾਮ ਉਹਨੂੰ ਵੀ ਕਿਹਾ ਗਿਆ। ਇਸੇ ਤਰ੍ਹਾਂ ਇੱਥੇ ਸਤਿਗੁਰੂ ਕਹਿੰਦੇ ਭਗਵਤੀ ਕੌਣ ਹੈ, ਗੁਰੂ ਅਮਰਦਾਸ ਜੀ ਦੇ ਇਹ ਬਚਨ ਨੇ, ਤੇ ਆਪਾਂ ਇਥੋਂ ਅਰਦਾਸ ਕਰਕੇ ਅੱਗੇ ਪੰਕਤੀ ਦਰ ਪੰਕਤੀ ਅਰਥਾਂ ਨਾਲ ਜੁੜੀਏ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਸੋ ਭਗਵਤੀ ਜੋ ਭਗਵੰਤ ਜਾਣੈ। ਭਗਵਤੀ ਅਸਲ ਵਿਚ ਉਹ ਹੈ ਜਿਨ੍ਹੇ ਭਗਵੰਤ ਨੂੰ ਜਾਣਿਆ ਹੈ, ਜੋ ਭਗਵੰਤ ਵਾਹਿਗੁਰੂ ਦਾ ਗਿਆਨ ਉਹਦੇ ਨਾਲ ਜੁੜਿਆ ਹੋਇਆ, ਉਹਦੇ ਨਾਲ ਸਾਂਝ ਪਾਈ ਹੋਈ ਹੈ। ਗੁਰ ਪ੍ਰਸਾਦੀ ਆਪ ਪਛਾਣੈ। ਕੌਣ ਹੈ ਭਗਵਤੀ? ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹੇ ਆਪਣੇ ਆਪੇ ਨੂੰ ਪਹਿਚਾਣ ਲਿਆ, ਆਪਣੇ ਅਵਗੁਣਾਂ ਨੂੰ ਵੇਖ ਲਿਆ, ਆਪਣੇ ਅਵਗੁਣਾਂ ਨੂੰ ਕੱਢ ਦਿੱਤਾ ਤੇ ਅੰਦਰ ਗੁਣਾਂ ਨੂੰ ਧਾਰਨ ਕਰ ਲਿਆ ਹੈ। ਤਾਵਤ ਰਾਖੈ ਇਕਤ ਘਰ ਆਣੈ। ਤਾਵਤ ਭੱਜਦੇ ਹੋਏ ਇਸ ਮਨ ਨੂੰ ਜਿਨ੍ਹੇ ਟਿਕਾ ਲਿਆ ਤੇ ਇਕ ਸੈਂਟਰ ਤੇ ਗੁਰੂ ਕੇ ਸ਼ਬਦ ਦੇ ਵਿਚ ਉਹਨੇ ਟਿਕਾ ਲਿਆ, ਇਕ ਘਰ ਵਿਚ ਉਹਨੇ ਇਕੱਠਾ ਕਰ ਲਿਆ ਹੈ। ਜੀਵਤ ਮਰੈ ਹਰ ਨਾਮ ਵਖਾਣੈ। ਵਿਕਾਰਾਂ ਨੂੰ ਜਿਉਂਦਿਆਂ ਹੀ ਮਾਰ ਕੇ ਉਹ ਇੱਕ ਜੀਵਨ ਵੱਲੋਂ ਮਰਿਆ ਤੇ ਦੂਸਰਾ ਜੀਵਨ ਜੋ ਅਸਲੀਅਤ ਜੀਵਨ ਸੀ ਅੰਦਰੋਂ ਪੈਦਾ ਹੋਇਆ, ਨਾਮ ਨੂੰ ਵਿਖਾਨਣ ਕਰਕੇ ਇਹ ਸਾਰਾ ਕਾਰਜ ਹੁੰਦਾ ਹੈ। ਐਸਾ ਭਗਵਤੀ ਉੱਤਮ ਹੋਏ। ਇਸ ਤਰ੍ਹਾਂ ਦਾ ਭਗਵਤੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਸ੍ਰੇਸ਼ਟ ਹੈ, ਚੰਗਾ ਹੈ। ਨਾਨਕ ਸੱਚ ਸਮਾਵੈ ਸੋਏ। ਇਸ ਤਰ੍ਹਾਂ ਉਹ ਭਗਵਤੀ ਜਿਹੜਾ ਜੇ ਕਰੇਗਾ ਤੇ ਉਹ ਸੱਚੇ ਨਾਮ ਦੇ ਰਾਹੀਂ ਵਾਹਿਗੁਰੂ ਵਿਚ ਸਮਾ ਗਿਆ ਹੈ। ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ। ਪਰ ਅੰਦਰ ਤੇ ਹੋਵੇ ਕਪਟ, ਅੰਦਰ ਤੇ ਹੋਣ ਵਿਕਾਰ, ਅੰਦਰ ਤੇ ਲੁਕਾ ਰੱਖੇ ਤੇ ਆਪਣੇ ਆਪ ਨੂੰ ਭਗਵਤੀ ਅਖਵਾਉਣਾ ਚਾਹੇ, ਆਪਣੇ ਆਪ ਨੂੰ ਧਾਰਮਿਕ ਅਖਵਾਉਣਾ ਚਾਹੇ, ਅਖੰਡ ਪਾਰ ਬ੍ਰਹਮ ਕਦੇ ਨਾ ਪਾਏ। ਪਰ ਉਸ ਵਾਹਿਗੁਰੂ ਦੇ ਘਰ ਵਿਚ ਕਦੀ ਇਹ ਪਖੰਡ ਨਹੀਂ ਚੱਲਦਾ, ਪਾਰ ਬ੍ਰਹਮ ਵਾਹਿਗੁਰੂ ਨਾਲ ਸਾਂਝ ਨਹੀਂ ਬਣਦੀ। ਪਰ ਨਿੰਦਾ ਕਰੇ ਅੰਤਰ ਮਲ ਲਾਏ। ਉਹਦੇ ਜੀਵਨ ਦੇ ਵਿਚ ਗੁਣ ਤਾਂ ਹੈ ਕੋਈ ਨਹੀਂ, ਬਸ ਦੂਜਿਆਂ ਦੀ ਨਿੰਦਿਆ ਕਰਨੀ, ਦੂਜਿਆਂ ਦੀ ਮੈਲ ਧੋਣੀ, ਉਨ੍ਹਾਂ ਦੀ ਮੈਲ ਧੋ ਧੋ ਕੇ ਆਪਣੇ ਆਪ ਨੂੰ ਲਾਈ ਜਾਣੀ। ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਬਾਹਰੋਂ ਤੇ ਬੜਾ ਕੱਪੜੇ ਸਾਰਾ ਕੁਝ ਪਵਿੱਤਰ ਰੱਖਦਾ, ਪਰ ਮਨ ਵਿਚੋਂ ਨਿੰਦਿਆ ਦੀ ਵਿਕਾਰਾਂ ਦੀ ਝੂਠ ਕਦੀ ਗਈ ਨਹੀਂ, ਜਾਂਦੀ ਨਹੀਂ। ਸਤ ਸੰਗਤ ਸਿਉ ਬਾਦ ਰਚਾਏ। ਪਰ ਜਿੱਥੇ ਸਤ ਸੰਗਤ ਹੁੰਦੀ ਏ, ਜਿੱਥੇ ਸੱਚ ਦੀ ਪਰਮਾਤਮਾ ਦੀ ਗੱਲ ਚੱਲਦੀ ਏ, ਉਥੇ ਵਿਵਾਦ ਰਚਾ ਕੇ ਬੈਠ ਜਾਂਦਾ, ਉਥੇ ਬਹਿਸ ਕਰਨ ਲੱਗ ਪੈਂਦਾ ਹੈ। ਅਨ ਦਿਨ ਦੁਖੀਆ ਦੂਜੈ ਭਾਏ। ਸਾਹਿਬ ਜੀ ਕਹਿੰਦੇ ਨੇ ਐਸਾ ਭਗਵਤੀ ਜਿਹੜਾ ਆਪਣੇ ਆਪ ਨੂੰ ਧਰਮੀ ਸਮਝਦਾ ਹੈ, ਉਹ ਦੁਬਧਾ ਵਿਚ ਪੈ ਕੇ ਸਦਾ ਹੀ ਦੁਖੀ ਰਹਿੰਦਾ ਹੈ, ਦੁਖਾਂ ਵਿਚ ਫਸਿਆ ਰਹਿੰਦਾ ਹੈ। ਕਹਿਣ ਲੱਗੇ ਅਨ ਦਿਨ ਦੁਖੀਆ ਦੂਜੈ ਭਾਏ ਰਚਾਏ। ਦੁਬਧਾ ਦੇ ਵਿਚ ਭਾਵਨਾ, ਦੁਵੈਤ ਭਾਵਨਾ ਵਿਚ ਰਚਿਆ ਰਹਿੰਦਾ ਹੈ। ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ। ਲੋਕ ਵਿਖਾਵੇ ਦੇ ਹੋਰ ਧਾਰਮਿਕ ਕਰਮ ਤਾਂ ਬਹੁਤ ਕਰਦਾ ਹੈ, ਪਰ ਨਾਮ ਨੂੰ ਕਦੀ ਚੇਤੇ ਨਹੀਂ ਕਰਦਾ। ਪੂਰਬ ਲਿਖਿਆ ਸੋ ਮਿਟਣਾ ਨਾ ਜਾਏ। ਇਸ ਤਰ੍ਹਾਂ ਪਹਿਲਾਂ ਦੇ ਸੁਭਾਅ ਦੇ ਮੁਤਾਬਕ ਜਿਹੜੇ ਕਰਮ ਕੀਤੇ ਸਨ ਉਹ ਵੀ ਇਸ ਤਰ੍ਹਾਂ ਦੇ ਕੀਤੇ ਸਨ, ਉਹ ਅੰਦਰ ਲਿਖੇ ਗਏ। ਹੁਣ ਸੁਭਾਅ ਹੋਰ ਵੀ ਪੱਕਾ ਹੋ ਚੁੱਕਾ ਹੈ ਕੁਕਰਮ ਕਰਨ ਦਾ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਇਸ ਤਰ੍ਹਾਂ ਪੂਰੇ ਸਤਿਗੁਰੂ ਦੀ ਸੇਵਾ ਕਰਨ ਤੋਂ ਬਿਨਾਂ ਕਦੀ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਪੌੜੀ ਵਿਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰੁ ਜਿਨੀ ਧਿਆਇਆ ਸੇ ਕੜਨਾ ਸਵਾਹੀ। ਪਰ ਜਿਨ੍ਹਾਂ ਨੇ ਪੂਰੇ ਸਤਿਗੁਰੂ ਦੀ ਸੇਵਾ ਕੀਤੀ ਏ, ਨਾਮ ਦਾ ਧਿਆਨ ਕੀਤਾ, ਉਹ ਕਦੀ ਕਾੜਨੀ ਵਾਂਗੂ ਸਵਾਹ ਵਰਗੇ ਨਹੀਂ ਹੁੰਦੇ। ਕੜਦਾਰ ਤੇ ਕਾੜਨੀ, ਜਿਵੇਂ ਕਾੜਨੀ ਆਪਾਂ ਪਹਿਲਾਂ ਪੁਰਾਣੇ ਸਮੇਂ ਵਿਚ ਦੁੱਧ ਕੱਢਣਾ ਰੱਖਦੇ ਸੀ, ਉਹ ਥੋੜੇ ਥੋੜੇ ਸੇਕ ਦੇ ਨਾਲ ਕੜ ਕੜ ਕੇ ਕਾਲੀ ਹੋ ਜਾਂਦੀ, ਇਸ ਤਰ੍ਹਾਂ ਸਵਾਹ ਵਰਗੀ ਬਣ ਜਾਂਦੀ। ਕਹਿਣ ਲੱਗੇ, ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ, ਉਹ ਫਿਰ ਵਿਕਾਰਾਂ ਦੇ ਸੇਕ ਵਿਚ ਨਹੀਂ ਰਹਿੰਦੇ ਤੇ ਨਾ ਉਹ ਕਾੜਨੀ ਵਾਂਗੂ ਕਾਲੇ, ਯਾਨੀ ਕਿ ਕਰਮਾਂ ਦੀ ਮੈਲ ਉਨ੍ਹਾਂ ਨੂੰ ਲੱਗਦੀ ਏ। ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ। ਜਿਨ੍ਹਾਂ ਨੇ ਪੂਰੇ ਸਤਿਗੁਰੂ ਦਾ ਧਿਆਨ ਕੀਤਾ, ਨਾਮ ਦਾ ਧਿਆਨ ਕੀਤਾ, ਉਹ ਅੰਦਰੋਂ ਰੱਜ ਗਏ, ਉਹ ਅੰਦਰੋਂ ਪੂਰੀ ਤਰ੍ਹਾਂ ਤ੍ਰਿਪਤ ਹੋ ਗਏ ਹਨ। ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ। ਜਿਨ੍ਹਾਂ ਨੇ ਪੂਰੇ ਸਤਿਗੁਰੂ ਦਾ ਧਿਆਨ ਕੀਤਾ, ਉਨ੍ਹਾਂ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ। ਜਿਨ ਕੋ ਹੋਵਾ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾਲ ਹੋ ਜਾਏ, ਦਿਆਲੂ ਹੋ ਜਾਏ, ਅਸਲ ਵਿਚ ਉਹ ਹੀ ਪੂਰੇ ਸਤਿਗੁਰੂ ਸੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪੈਰੀ ਪੈਂਦੇ ਨੇ ਔਰ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ। ਤਿੰਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਹਿ ਪੈਂਦੇ ਜਾਹੀ। ਕਹਿੰਦੇ ਉਨ੍ਹਾਂ ਦੇ ਇੱਥੇ ਵੀ ਮੂੰਹ ਉਜਲੇ ਨੇ, ਸੱਚੇ ਹਨ, ਤੇ ਅੱਗੇ ਵਾਹਿਗੁਰੂ ਦੇ ਘਰ ਵਿਚ ਵੀ ਉਨ੍ਹਾਂ ਦੇ ਮੂੰਹ ਉਜਲ ਨੇ ਤੇ ਵਾਹਿਗੁਰੂ ਦੀ ਦਰਗਾਹ ਵਿਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ, ਸਤਿਕਾਰ ਮਿਲਦਾ ਹੈ। ਸਲੋਕ ਮਹੱਲਾ ਦੂਜਾ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀ ਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਮਨੁੱਖੀ ਜੀਵਨ ਦੇ ਉਸ ਹਿੱਸੇ ਦਾ ਵਰਣਨ ਕਰ ਰਹੇ ਨੇ ਜਿੱਥੇ ਨਾ ਪ੍ਰੇਮ, ਨਾ ਭਾਵਨਾ, ਨਾ ਭਗਤੀ ਹੈ। ਕਹਿਣ ਲੱਗੇ, ਹੇ ਭਾਈ, ਜਿਹੜਾ ਸਿਰ ਨਹੀਂ ਨਾ ਨਿਭਦਾ ਉਸ ਵਾਹਿਗੁਰੂ ਦੇ ਅੱਗੇ, ਉਹਦੀ ਭਗਤੀ ਨਹੀਂ ਕਰਦਾ, ਚਾਹੀਦਾ ਉਹ ਸਿਰ ਨੂੰ ਵੱਢ ਕੇ ਵਗਾ ਦੇਣਾ ਚਾਹੀਦਾ। ਕਿਹੜੇ ਕੰਮ? ਉਹ ਕਿਸੇ ਕੰਮ, ਸੋ ਸਿਰ ਦੀਜਾ ਡਾਰ, ਉਹਨੂੰ ਕੱਟ ਕੇ ਸੁੱਟ ਦੇਣਾ ਚਾਹੀਦਾ, ਨਿਕੰਮਾ ਹੈ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਪਿੰਜਰ ਦਾ ਉੱਥੇ ਸਰੀਰ, ਜਿਸ ਸਰੀਰ ਵਿਚ ਵਾਹਿਗੁਰੂ ਦਾ ਪਿਆਰ ਨਹੀਂ, ਉਹਦੀ ਭਗਤੀ ਨਹੀਂ, ਐਸੇ ਸਰੀਰ ਨੂੰ ਤੇ ਸਾੜ ਹੀ ਦੇਣਾ ਚਾਹੀਦਾ। ਜਿਵੇਂ ਆਪਾਂ ਕੂੜਾ ਕਬਾੜ ਇਕੱਠਾ ਕਰਕੇ ਕਹਿੰਦੇ ਆ, ਐਵੇਂ ਉੱਡਦਾ ਫਿਰਦਾ ਕੀ ਕਰਨਾ, ਆ ਗੁੱਠੇ ਜੀ ਇਕੱਠਾ ਲਾ ਕੇ ਕਰਕੇ ਇਹਨੂੰ ਤੇਲ ਲਾ ਦਿਓ, ਪਰ ਸਾੜ ਕੇ ਪਾਸੇ ਕਰੋ। ਇਹਦਾ ਮਤਲਬ ਇਹ ਹੋਇਆ ਬਈ ਆਹ ਸਰੀਰ ਤੇ ਸਿਰ ਜੇ ਭਗਤੀ ਨਹੀਂ ਕਰਦਾ, ਇਹ ਕੂੜੇ ਵਰਗਾ, ਇਹਦਾ ਕੀ ਕਰਨਾ, ਬੇਕਾਰ ਵਿਚ ਹੈ। ਮਹੱਲਾ ਪੰਜਵਾਂ, ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਮਯਾਸ। ਮੁੰਡੋ ਦਾ ਅਰਥ ਇਹ ਮੁੱਢ, ਮੂਲ ਜਿਹੜਾ ਹੈ। ਕਹਿਣ ਲੱਗੇ, ਜਿਹੜਾ ਜੀਵ ਮੁੱਢ ਵਾਹਿਗੁਰੂ ਨੂੰ ਭੁੱਲ ਗਿਆ, ਜਿੱਥੋਂ ਉਹ ਪੈਦਾ ਹੋਇਆ, ਫਿਰ ਫਿਰ ਜਨਮ ਮਰ ਕੇ ਉਹ ਫਿਰ ਮਰਦਾ, ਫਿਰ ਜਨਮਦਾ, ਫਿਰ ਮਰਦਾ, ਫਿਰ ਜਨਮਦਾ, ਤੇ ਇੱਕ ਭਰਮ ਦੇ ਵਿਚ ਪੈ ਜਾਂਦਾ। ਉਹ ਕਾਹਦੇ ਕਰਕੇ ਅੱਗੇ ਉਦਾਹਰਣ ਦਿੰਦੇ ਹਨ, ਕਹਿੰਦੇ ਕਸਤੂਰੀ ਕੈ ਭੁੱਲੜੈ ਗੰਦੇ ਡੁੰਮ ਪਿਆਸ। ਗੰਦੇ ਡੁੰਮ ਦਾ ਮਤਲਬ ਹੈ ਗੰਦਾ ਟੋਇਆ, ਚਿੱਕੜ ਵਾਲਾ ਟੋਇਆ। ਉਹਦੇ ਉੱਤੇ ਤੁਸੀਂ ਕਈ ਵਾਰੀ ਵੇਖਿਆ ਹੋਣਾ, ਚਿੱਕੜ ਵਾਲੇ ਟੋਏ ਦੇ ਉੱਤੇ ਨਾ ਕਈ ਵਾਰੀ ਇੱਕ ਬੇਲ ਜੀ ਉੱਗ ਪੈਂਦੀ ਹਰੇ ਰੰਗ ਦੀ, ਉਹ ਸਾਰਾ ਉਸ ਬੇਲ ਦੇ ਨਾਲ ਢੱਕਿਆ ਜਾਂਦਾ। ਥੱਲੇ ਹੁੰਦਾ ਉਹਦੇ ਗੰਦਾ ਪਾਣੀ, ਬਦਬੂ ਵਾਲਾ, ਉੱਤੇ ਉਹ ਬੇਲ ਹਰੀ ਭਰੀ ਉੱਗ ਜਾਂਦੀ ਤੇ ਉਹਨੂੰ ਬੜੇ ਸੋਹਣੇ ਫੁੱਲ ਲੱਗ ਜਾਂਦੇ। ਗੁਰੂ ਸਾਹਿਬ ਕਹਿੰਦੇ, ਇਸੇ ਤਰ੍ਹਾਂ ਇਹ ਸੰਸਾਰ ਹੈ, ਇਹ ਸਰੀਰ ਹੈ, ਇਹ ਗੰਦੇ ਟੋਏ ਦੇ ਉੱਤੇ ਫੁੱਲ ਉੱਗੇ ਹੋਏ ਨੇ, ਬੜੇ ਸੋਹਣੇ ਨੈਣ ਨਕਸ਼। ਇਨ੍ਹਾਂ ਨੂੰ ਵੇਖ ਕੇ ਕਈ ਵਾਰੀ ਬੰਦਾ ਭੁੱਲ ਕੇ ਸੋਚਦਾ ਵੀ ਬੜਾ ਸੋਹਣਾ ਹੈ ਸਾਰਾ ਕੁਝ, ਪਰ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਇਸ ਤਰ੍ਹਾਂ ਜਿਵੇਂ ਗੰਦੇ ਟੋਏ ਦੇ ਉੱਤੇ ਫੁੱਲ ਉੱਗੇ ਹੁੰਦੇ ਨੇ। ਭੁਲੇਖੇ ਨਾਲ ਕਸਤੂਰੀ ਕਾ ਭੁੱਲੜਾ, ਵੀ ਸੋਚਿਆ ਸੁਗੰਧੀ ਆਵੇਗੀ, ਕੋਈ ਬੰਦਾ ਉਸ ਟੋਏ ਦੇ ਉੱਤੇ ਉਹਨੇ ਪੈਰ ਰੱਖ ਦਿੱਤਾ, ਜਦੋਂ ਪੈਰ ਰੱਖਿਆ ਫੁੱਲ ਦੇ ਪਾਸੇ ਹੋ ਗਿਆ ਤੇ ਚਿੱਕੜ ਅੱਗੇ ਆ ਗਿਆ, ਚਿੱਕੜ ਵਿਚ ਡਿੱਗ ਪਿਆ ਟੋਏ ਵਿਚ। ਇਸ ਤਰ੍ਹਾਂ ਜਿਹੜੇ ਲੋਕ ਵਾਹਿਗੁਰੂ ਨੂੰ ਭੁੱਲੇ ਨੇ, ਉਨ੍ਹਾਂ ਵਿਚ ਭਰਮ ਅਗਿਆਨ ਆ ਗਿਆ, ਉਨ੍ਹਾਂ ਦੀਆਂ ਅੱਖਾਂ ਨੂੰ ਦਿਸਦਾ ਨਹੀਂ ਫਿਰ ਬੁੱਧੀ ਉਹਨਾਂ ਦੀ ਲੋਹ ਹੋ ਗਈ। ਇਸ ਕਰਕੇ ਉਹ ਇਸ ਸੰਸਾਰ ਦੀ ਮਾਇਆ ਦੇ ਵਿਚ ਸੁਗੰਧੀ ਦੇ ਭੁਲੇਖੇ ਵਿਚ ਗੰਦੇ ਟੋਏ ਵਿਚ ਡਿੱਗ ਪਏ ਹਨ। ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਸਾਹਿਬ ਜੀ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਹੇ ਮੇਰੇ ਮਨਾ ਤੂੰ ਕਿੱਧਰ ਕੱਲੇ ਕੱਲੇ ਨੂੰ ਮਨਾਉਂਦਾ ਫਿਰੇਗਾ, ਸਾਰਿਆਂ ਤੋਂ ਵੱਡੇ ਦਾ ਨਾਮ ਧਿਆ ਲੈ। ਐਸਾ ਨਾਮ ਤੂੰ ਧਿਆ ਉਸ ਵਾਹਿਗੁਰੂ ਦਾ ਜਿਹਦਾ ਹੁਕਮ ਸਾਰਿਆਂ ਦੇ ਉੱਤੇ ਚੱਲਦਾ ਹੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ। ਕਹਿਣ ਲੱਗੇ ਇਸ ਕਰਕੇ ਐਸਾ ਨਾਮ ਵਾਹਿਗੁਰੂ ਦਾ ਹੇ ਮੇਰੇ ਮਨ ਸਦਾ ਜਪਦੇ ਰਹਿਣਾ ਚਾਹੀਦਾ ਹੈ, ਜਿਹੜਾ ਅਖੀਰਲੇ ਵੇਲੇ ਤੈਨੂੰ ਛਡਾ ਲਏਗਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਹੇ ਮੇਰੇ ਮਨ ਉਸ ਵਾਹਿਗੁਰੂ ਦੇ ਐਸੇ ਨਾਮ ਨੂੰ ਸਦਾ ਜਪਿਆ ਕਰ ਜੋ ਤੇਰੇ ਅੰਦਰਲੀ ਸਾਰੀ ਤ੍ਰਿਸ਼ਨਾ ਭੁੱਖ ਜਿਹੜੀ ਏ ਉਹਨੂੰ ਗਵਾ ਦੇਗਾ, ਅੰਦਰੋਂ ਤੈਨੂੰ ਰਜਾ ਦੇਗਾ, ਤ੍ਰਿਪਤ ਕਰ ਦਿੰਦਾ ਹੈ। ਸੋ ਗੁਰਮੁਖ ਨਾਮ ਜਪਿਆ ਵੱਡ ਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਉਹ ਐਸਾ ਨਾਮ ਗੁਰੂ ਦੀ ਕਿਰਪਾ ਨਾਲ ਗੁਰਮੁਖ ਬਣ ਕੇ ਗੁਰਸਿੱਖ ਨੇ ਜਪਿਆ ਵੱਡੇ ਭਾਗਾਂ ਨਾਲ, ਉਹਦੀ ਬਰਕਤ ਨਾਲ ਜਿਹੜੇ ਨਿੰਦਕ ਵੀ ਸਨ, ਦੁਸ਼ਟ ਵੀ ਸਨ, ਵਿਰੋਧੀ ਸਨ, ਸਾਰੇ ਆ ਕੇ ਪੈਰੀ ਪੈ ਗਏ ਹਨ। ਨਾਨਕ ਨਾਮ ਅਰਾਦ ਸਭਨਾ ਤੇ ਵੱਡਾ ਸਭ ਨਾਵੈ ਅੱਗੇ ਆਣ ਨਿਵਾਏ। ਇਸ ਕਰਕੇ ਕਹਿੰਦੇ ਹੇ ਮੇਰੇ ਮਨਾ ਐਸੇ ਨਾਮ ਨੂੰ ਸਦਾ ਅਰਾਧਿਆ ਕਰ, ਜਪਿਆ ਕਰ ਜੋ ਸਭ ਤੋਂ ਵੱਡਾ ਹੈ, ਸਾਰੇ ਨਾਮ ਦੇ ਅੱਗੇ ਆ ਕੇ ਨਿਭ ਜਾਂਦੇ ਹਨ। ਸਲੋਕ ਮਹੱਲਾ ਤੀਜਾ ਵੇਸ ਕਰੇ ਕਰੂਪ ਕੋ ਲੱਖਣੀ ਮਨ ਖੋਟੈ ਕੂੜਿਆਰ। ਜਿਵੇਂ ਇੱਕ ਇਸਤਰੀ ਵੇਸ ਕਰਦੀ ਏ ਸਰੀਰ ਤੇ ਸੁਹਾਗਣ ਵਾਲੇ ਕੱਪੜੇ ਚੂੜੇ ਪਾਉਂਦੀ, ਹੋਰ ਬੜਾ ਕੁਝ ਸ਼ਿੰਗਾਰ ਕਰਦੀ ਏ, ਉਸ ਲੱਗਦੀ ਤੇ ਸੁਹਾਗਣ ਏ ਪਰ ਉਹਦਾ ਸੁਭਾਅ ਸੁਹਾਗਣ ਵਾਲਾ ਨਹੀਂ ਹੈ। ਇਸ ਤਰ੍ਹਾਂ ਕੋਈ ਧਾਰਮਿਕ ਜਿਹੜਾ ਬੰਦਾ ਹੈ ਉਹ ਕੱਪੜੇ ਤੇ ਧਰਮ ਵਾਲੇ ਪਾਉਂਦਾ, ਸ਼ਿੰਗਾਰ ਸਾਰੇ ਕਰ ਲੈਂਦਾ ਪਰ ਗੁਰੂ ਦੇ ਹੁਕਮ ਵਿਚ ਨਹੀਂ ਤੁਰਦਾ। ਉਹਨੂੰ ਕਹਿੰਦੇ ਨੇ ਵੇਸ ਕਰੇ, ਵੇਸ ਬੜੇ ਕਰਦਾ ਹੈ, ਕਰੂਪ ਪਰ ਭੈੜੇ ਰੂਪ ਵਾਲਾ, ਉਹਦਾ ਸੁਭਾਅ ਅੰਦਰੋਂ ਬੜਾ ਕਰੂਪ ਭੈੜਾ ਹੈ। ਕੁਲੱਖਣੀ ਉਹਦੇ ਲੱਛਣ ਬੜੇ ਭੈੜੇ ਨੇ, ਉਹਦੀਆਂ ਆਦਤਾਂ ਜਿਹੜੀਆਂ ਬੜੀਆਂ ਗਲਤ ਨੇ, ਮਨ ਦਾ ਖੋਟਾ ਤੇ ਝੂਠਾ ਹੈ ਜੀ। ਫਿਰ ਕਹਿ ਭਾਣੇ ਨਾ ਚੱਲੈ ਹੁਕਮ ਕਰੇਗਾ ਵਾਰ। ਕਹਿਣ ਲੱਗੇ ਪਤੀ ਦੇ ਆਖੇ ਤੇ ਕੀ ਲੱਗਣਾ ਸੀ, ਸਗੋਂ ਉਲਟਾ ਪਤੀ ਦੇ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦੀ। ਉਹ ਜਿਹੜੀ ਸੁਹਾਗਣ ਬੜੀ ਬੈਠੀ ਉਹ ਗਵਾਰ ਆਪਣੇ ਪਤੀ ਤੇ ਹੁਕਮ ਕਰਨ ਲੱਗ ਪੈਂਦੀ। ਇਸੇ ਤਰ੍ਹਾਂ ਜਿਹੜਾ ਧਾਰਮਿਕ ਲਿਬਾਸ ਵਾਲਾ ਅੰਦਰੋਂ ਛੋਛਾ ਤੇ ਖਾਲੀ ਏ, ਉਹਦੇ ਅੰਦਰ ਅਦਬ ਨਹੀਂ ਆਪਣੇ ਗੁਰੂ ਦਾ, ਕਈ ਵਾਰੀ ਆਪਣੇ ਗੁਰੂ ਦੀ ਵਿਆਖਿਆ ਗਲਤ ਕਰਨ ਲੱਗ ਪੈਂਦਾ, ਗੁਰੂ ਤੇ ਹੁਕਮ ਚਲਾਉਣ ਲੱਗ ਪੈਂਦਾ। ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਵੀ ਨਿਵਾਰਨ ਹਾਰ। ਪਰ ਜੇ ਉਹਨੂੰ ਸਮਤ ਆ ਜਾਏ, ਜੇ ਗੁਰੂ ਦੇ ਭਾਣੇ ਵਿਚ ਗੁਰੂ ਦੇ ਭੈ ਵਿਚ ਚੱਲਣ ਲੱਗ ਪਏ ਤੇ ਜਿਹੜਾ ਉਹ ਗੁਰੂ ਦੇ ਨਾਲ ਪਿਆਰ ਹੈ ਉਹਦੇ ਦੁੱਖ ਨਿਵਾਰ ਦੇਗਾ, ਸਾਰੇ ਦੁੱਖ ਖਤਮ ਕਰ ਸਕਦਾ ਹੈ। ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ। ਜਿਹੜਾ ਕਰਤਾਰ ਨੇ ਧੁਰੋਂ ਲੇਖ ਪਾ ਦਿੱਤਾ ਅੰਦਰ ਆਪਣੀ ਬੰਦਗੀ ਦਾ, ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਅੰਦਰੋਂ ਹਿਲਾ ਨਹੀਂ ਸਕਦਾ। ਮਨ ਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ। ਜੇ ਕੋਈ ਗੁਰਮੁਖ ਇਹ ਕਾਰਜ ਕਰੇ, ਆਪਣਾ ਮਨ ਤੇ ਤਨ ਆਪਣੇ ਸਤਿਗੁਰੂ ਨੂੰ ਸੌਂਪਦਾ, ਕੰਤ ਨੂੰ, ਪਤੀ ਨੂੰ, ਤੇ ਗੁਰੂ ਕੇ ਸ਼ਬਦ, ਗੁਰੂ ਕੀ ਸਿੱਖਿਆ, ਗੁਰੂ ਕੀ ਬਾਣੀ ਨਾਲ ਪਿਆਰ ਕਰੇ। ਬਿਨ ਨਾਵੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ। ਬਿਨਾਂ ਨਾਮ ਤੋਂ ਯਾਨੀ ਕਿ ਗੁਰੂ ਕਾ ਸੁਭਾਅ ਅੰਦਰ ਧਾਰਨ ਕਰਨ ਤੋਂ ਬਿਨਾਂ ਤੁਸੀਂ ਚੰਗੀ ਤਰ੍ਹਾਂ ਵੇਖ ਲੋ ਭਾਈ ਵਿਚਾਰ ਕੇ, ਕਦੀ ਕਿਸੇ ਨੂੰ ਵਾਹਿਗੁਰੂ ਨਾਲ ਸਾਂਝ ਨਹੀਂ ਬਣੀ। ਨਾਨਕ ਸਾ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣ ਹਾਰ। ਸਾਹਿਬ ਜੀ ਕਹਿੰਦੇ ਨੇ ਹੇ ਨਾਨਕ, ਉਹੀ ਗੁਰਮੁਖ ਜੀਵ ਇਸਤਰੀ ਸੋਹਣੀ ਹੈ ਤੇ ਸੁਲੱਖਣੀ ਸੋਹਣੇ ਲਕਸ਼ਣਾਂ ਵਾਲੀ ਏ ਜਿਹੜੀ ਸਿਰਜਣ ਹਾਰ ਵਾਹਿਗੁਰੂ ਨੇ ਰਾਵੀ ਭੋਗੀ ਹੈ। ਭਾਵ ਜਿਨ੍ਹਾਂ ਦੇ ਹਿਰਦੇ ਵਿਚ ਆ ਕੇ ਵਸਿਆ ਉਹ ਗੁਰਮੁਖ ਸੋਹਣੇ ਤੇ ਸੁਲੱਖਣੇ ਨੇ। ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੈ ਉਰ ਵਾਰ ਨ ਪਾਰ। ਸਾਹਿਬ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਇਹ ਸੰਸਾਰ ਵਿਚ ਮਾਇਆ ਦਾ ਗੁਬਾਰ ਹਨੇਰ ਚੜਿਆ ਹੋਇਆ, ਨਾ ਇਹਦਾ ਉਰਲਾ ਪਾਸਾ ਦਿਸਦਾ ਤੇ ਨਾ ਪਾਰ ਵਾਲਾ। ਮਨਮੁਖ ਅਗਿਆਨੀ ਮਹਾਂ ਦੁੱਖ ਪਾਏਂਦੇ, ਡੁੱਬੇ ਹਰ ਨਾਮ ਵਿਸਾਰ। ਜਿਹੜੇ ਲੋਕ ਮਨ ਦੇ ਚਸਕਿਆਂ ਵਿਚ ਪਏ ਹੋਏ ਨੇ ਉਨ੍ਹਾਂ ਦੀ ਬੁੱਧੀ ਦੀਆਂ ਅੱਖਾਂ ਬੰਦ ਹੋ ਗਈਆਂ, ਇਸ ਕਰਕੇ ਅਗਿਆਨੀ ਨੇ ਉਹ ਵੱਡੇ ਦੁੱਖਾਂ ਵਿਚ ਪੈ ਰਹਿੰਦੇ ਨੇ ਤੇ ਨਾਮ ਨੂੰ ਸੱਚ ਨੂੰ ਵਿਸਾਰ ਕੇ ਭੁੱਲੇ ਹੋਏ ਹਨ। ਭਲਕੇ ਉੱਠ ਬਹੁ ਕਰਮ ਕਮਾਵੈ ਦੂਜੈ ਭਏ ਪਿਆਰ। ਰੋਜ਼ ਸਵੇਰੇ ਉੱਠਦਿਆਂ ਬਸ ਭੱਜ ਦੌੜ ਸੰਸਾਰ ਦੀ, ਮਾਇਆ ਇਕੱਠੀ ਕਿਵੇਂ ਕਰਨੀ ਏ, ਸ਼ੋਹਰਤ ਇਕੱਠੀ ਕਿਵੇਂ ਕਰਨੀ ਏ, ਇਨ੍ਹਾਂ ਵਿਚ ਹੀ ਪੈ ਰਹਿੰਦੇ ਨੇ। ਦੁਬਿਧਾ ਵਿਚ ਦਵੈਤ ਵਿਚ ਮਾਇਆ ਨਾਲ ਪਿਆਰ ਕਰਦੇ ਨੇ। ਸਤਿਗੁਰ ਸੇਵੈ ਆਪਣਾ ਭੌਜਲ ਉਤਰੈ ਪਾਰ। ਪਰ ਜੇ ਉਹ ਮਨੁੱਖ ਗੁਰੂ ਦੀ ਸਿੱਖਿਆ ਲੈਣ, ਸਤਿਗੁਰੂ ਜੀ ਦੇ ਬਚਨ ਸੁਣਨ ਤੇ ਕਹਿਣ ਲੱਗੇ ਉਹ ਵੀ ਗੁਰੂ ਦੀ ਸੇਵਾ ਕਰਨ ਲੱਗ ਪੈਣ, ਭਾਵ ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਉੱਚਾ ਕਰ ਲੈਣਗੇ ਔਰ ਇਸ ਤਰ੍ਹਾਂ ਉਹ ਵੀ ਭੌਜਲ ਤੋਂ ਉਤਰੇ ਪਾਰ ਜਾ ਸਕਦੇ ਨੇ, ਪਾਰ ਹੋ ਸਕਦੇ ਹਨ। ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰ ਧਾਰ। ਇਸ ਤਰ੍ਹਾਂ ਗੁਰਮੁਖ ਬਣ ਕੇ ਗੁਰੂ ਦੀ ਸਿੱਖਿਆ ਦੇ ਉੱਤੇ ਤੁਰ ਕੇ ਸੱਚ ਵਿਚ ਸਮਾ ਜਾਂਦੇ ਹਨ। ਜਿਹੜੇ ਲੋਕ ਨਾਮ ਨੂੰ ਅੰਦਰ ਧਾਰਨ ਕਰਕੇ ਰੱਖਦੇ ਹਨ, ਪੌੜੀ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੇ ਕੋਏ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਦ੍ਰਿਸ਼ਟੀ ਦੇ ਦਿੱਤੀ ਏ, ਉਹ ਵਹਿੰਦੇ ਨੇ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਇਕੋ ਵਾਹਿਗੁਰੂ ਦਾ ਜਲਵਾ ਦਿਸ ਰਿਹਾ, ਨੂਰ ਨਜ਼ਰ ਆ ਰਿਹਾ, ਹੋਰ ਕੋਈ ਦੂਜਾ ਹੈ ਹੀ ਨਹੀਂ। ਹਰ ਆਪ ਬੈ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ। ਇਸ ਤਰ੍ਹਾਂ ਉਨ੍ਹਾਂ ਨੂੰ ਭਰੋਸਾ ਹੈ ਵਾਹਿਗੁਰੂ ਪੂਰਾ ਨਿਆਂ ਕਰਦਾ ਹੈ, ਜੋ ਜੋ ਕੋਈ ਕੁਝ ਕਰਦਾ ਹੈ ਉਹ ਮਨੁੱਖ ਉਸੇ ਤਰ੍ਹਾਂ ਪ੍ਰਾਪਤ ਕਰ ਲੈਂਦਾ, ਝੂਠਿਆਂ ਨੂੰ ਵਾਹਿਗੁਰੂ ਮਾਰ ਕੇ ਬਾਹਰ ਕੱਢ ਦਿੰਦਾ ਹੈ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕਿਓਏ। ਜਿਹੜੇ ਸੱਚ ਤੇ ਤੁਰਨ ਵਾਲੇ ਨੇ, ਗੁਰੂ ਕੀ ਬਾਣੀ ਨਾਲ ਸਾਂਝ ਪਾਉਣ ਵਾਲੇ ਨੇ, ਕਹਿਣ ਲੱਗੇ ਉਨ੍ਹਾਂ ਦਾ ਧਰਮ ਨਿਆਂ ਕਰਦਾ, ਭਾਵ ਉਨ੍ਹਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਸਭ ਹਰ ਕੀ ਕਰ ਹੋਏ ਉਸਤਤ ਜਿਨ ਗਰੀਬ ਅਨਾਥ ਰੱਖ ਲਿਓਏ। ਸਾਹਿਬ ਜੀ ਕਹਿੰਦੇ, ਕਹਿਣ ਲੱਗੇ ਸਾਰੇ ਉਸ ਵਾਹਿਗੁਰੂ ਦੀ ਉਸਤਤ ਕਰੋ ਭਾਈ, ਜਿਨ੍ਹੇ ਮੈਨੂੰ ਗਰੀਬ ਨੂੰ ਅਨਾਥ ਨੂੰ ਆਪਣੇ ਚਰਨਾਂ ਵਿਚ ਰੱਖ ਲਿਆ ਹੈ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓਏ। ਵਾਹਿਗੁਰੂ ਵੱਲੋਂ ਧਰਮਰਾਜ ਨੂੰ ਵੀ ਇਹ ਹੁਕਮ ਹੈ ਕਿ ਤੂੰ ਧਰਮੀਆਂ ਦਾ ਜੈ ਜੈਕਾਰ ਕਰਨਾ ਤੇ ਪਾਪੀਆਂ ਨੂੰ ਦੰਡ ਦੇਣਾ ਹੈ। ਸ਼ਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੋ ਲੱਖਣੀ ਕੋ ਨਾਰ। ਮਨਮੁਖ ਦੀਆਂ ਕੀ ਨਿਸ਼ਾਨੀਆਂ ਨੇ? ਜਿਵੇਂ ਉਹ ਇਸਤਰੀ ਜਿਹੜੀ ਮਨ ਦੀ ਮੈਲੀ ਏ, ਉਹਦੇ ਲੱਛਣ ਵੀ ਮਾੜੇ ਨੇ ਤੇ ਭੈੜੀ ਨਾਰ ਹੈ। ਮਨਮੁਖ ਇਸ ਤਰ੍ਹਾਂ ਦਾ ਹੁੰਦਾ, ਉਹ ਕੀ ਕਰਦੀ ਏ? ਫਿਰ ਛੋਡਿਆ ਘਰ ਆਪਣਾ ਪਰ ਪੁਰਖਾਂ ਨਾਲ ਪਿਆਰ। ਉਹਨੇ ਆਪਣਾ ਪਤੀ ਤੇ ਛੱਡ ਦਿੱਤਾ ਤੇ ਦੂਜੇ ਪੁਰਖਾਂ ਨਾਲ ਪਿਆਰ ਕਰਦੀ ਏ। ਇਸੇ ਤਰ੍ਹਾਂ ਜਿਹੜਾ ਧਾਰਮਿਕ ਬੰਦਾ ਆਪਣੇ ਗੁਰੂ ਨੂੰ ਛੱਡ ਕੇ ਹੋਰ ਥਾਵਾਂ ਤੇ ਤੁਰਿਆ ਫਿਰਦਾ, ਦੀਵੇ ਬਾਲਦਾ ਫਿਰਦਾ, ਉਹ ਉਸ ਕਰੈਕਟਰਲੈਸ ਇਸਤਰੀ ਵਰਗਾ ਹੈ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਦੂਜੇ ਪਾਸੇ ਪਿਆਰ ਪਾਉਂਦੀ ਏ। ਇਸੇ ਤਰ੍ਹਾਂ ਉਹ ਕਾਹਦਾ ਧਰਮੀ ਹੋਇਆ ਜਿਹੜਾ ਆਪਣੇ ਪੂਰੇ ਸਤਿਗੁਰੂ ਨੂੰ ਛੱਡ ਕੇ ਹੋਰ ਪਾਸੇ ਤੁਰਿਆ ਫਿਰਦਾ ਹੈ। ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ। ਨਾ ਉਹਨੂੰ ਕੁਰ ਜਾਏ, ਨਾ ਉਹਦੀ ਕਦੀ ਤ੍ਰਿਸ਼ਨਾ ਦਾ ਦੁੱਖ ਹਟ ਸਕਦਾ ਤੇ ਜਲਦੀ ਸੜਦੀ ਪੁਕਾਰਾਂ ਹੀ ਕਰਦੀ ਰਹਿੰਦੀ। ਐਸਾ ਜੀਵ ਜਿਹੜਾ ਇਕ ਵਾਹਿਗੁਰੂ ਨੂੰ ਤਿਆਗ ਕੇ ਹੋਰ ਕਿਸੇ ਪਾਸੇ ਮੰਗਦਾ ਫਿਰਦਾ, ਉਹਦੀ ਕਦੀ ਤ੍ਰਿਸ਼ਨਾ ਨਹੀਂ ਬੁੱਝਦੀ ਤੇ ਨਾ ਉਹਦੀ ਅੰਦਰ ਦੀ ਜਲਨ ਤੇ ਪੁਕਾਰ ਖਤਮ ਹੁੰਦੀ ਹੈ। ਨਾਨਕ ਬਿਨ ਨਾਵੈ ਕਰੂਪ ਕਸੋਹਣੀ ਪਰ ਹਰ ਛੋਡੀ ਪਤਾਰ। ਇਸ ਤਰ੍ਹਾਂ ਹੈ ਨਾਨਕ ਜੀ, ਨਾਮ ਤੋਂ ਬਿਨਾਂ, ਵਾਹਿਗੁਰੂ ਨਾਲ ਪਿਆਰ ਕਰਨ ਤੋਂ ਬਿਨਾਂ ਉਹ ਭੈੜੇ ਸੁਭਾਅ ਵਾਲੀ, ਕੁਰੂਪ ਸੁਭਾਅ ਵਾਲੀ ਹੈ, ਕੁਸੋਹਣੀ, ਉਹਦੇ ਅੰਦਰ ਗੁਣਾਂ ਦੀ ਸੁੰਦਰਤਾ ਨਹੀਂ ਹੈ। ਔਰ ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਵਾਹਿਗੁਰੂ ਨੇ ਉਹਨੂੰ ਪਤਾਰ ਪਤੀ ਨੇ ਛੱਡ ਕੇ ਪਰਾਂ ਕਰ ਦਿੱਤਾ ਹੈ, ਭਾਵ ਜਿਹੜਾ ਮਨੁੱਖ ਅੰਦਰੋਂ ਸੁਭਾਅ ਕਰਕੇ ਕੁਰੂਪ ਹੈ, ਅਵਗਣਾਂ ਨਾਲ ਭਰਿਆ ਹੈ, ਔਰ ਹੋਰ ਕਈ ਤਰ੍ਹਾਂ ਦੇ ਮਾੜੇ ਬੁਰਿਆਈਆਂ ਰੱਖਦਾ, ਅਕਾਲ ਪੁਰਖ ਜੀ ਉਹਨੂੰ ਤਿਆਗ ਦਿੰਦੇ ਨੇ। ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ, ਸਤਿਗੁਰ ਕੈ ਭਾਏ ਪਿਆਰ। ਦੂਜੇ ਪਾਸੇ ਉਹ ਗੁਰਮੁਖ ਹੈ, ਉਹ ਜੀਵ ਹੈ ਜਿਹੜਾ ਆਪਣੇ ਸਤਿਗੁਰੂ ਨਾਲ ਭਾਵਨਾ ਵੀ ਰੱਖਦਾ ਹੈ ਤੇ ਬਾਣੀ ਨਾਲ ਪਿਆਰ ਕਰਦਾ ਹੈ, ਗੁਰੂ ਕੇ ਉਪਦੇਸ਼ ਨਾਲ ਰੰਗਿਆ ਰਹਿੰਦਾ, ਅਸਲ ਵਿਚ ਉਹ ਸੁਹਾਗਣ ਹੈ। ਸਦਾ ਰਾਵੇ ਪਿਰ ਆਪਣਾ ਸੱਚਾ ਪ੍ਰੇਮ ਪਿਆਰ, ਉਹ ਸਦਾ ਹੀ ਆਪਣੇ ਪਤੀ ਨਾਲ ਜੁੜਿਆ ਰਹਿੰਦਾ, ਪਰਮਾਤਮਾ ਨੂੰ ਭੋਗਦਾ ਹੈ, ਸੱਚੇ ਪ੍ਰੇਮ ਵਿਚ ਜੁੜਿਆ ਰਹਿੰਦਾ। ਅਤ ਸੁਵਾਲਿਓ ਸੁੰਦਰੀ ਸੋਭਾਵੰਤੀ ਨਾਰ, ਉਹ ਨਾਰ ਉਹ ਇਸਤਰੀ ਬੜੀ ਸੋਹਣੀ ਹੈ ਤੇ ਸੁਵਾਲਿਓ ਸੋਹਣੇ ਰੂਪ ਵਾਲੀ ਏ, ਸੋਭਾ ਵਾਲੀ ਇਸਤਰੀ ਹੈ। ਇਸੇ ਤਰ੍ਹਾਂ ਉਹ ਗੁਰਮੁਖ ਜਿਹੜਾ ਹੈ ਬੜਾ ਸੋਹਣਾ, ਬੜੀ ਸੋਭਾ ਵਾਲਾ, ਬੜਾ ਸੋਹਣਾ, ਬੜੀ ਸੋਭਾ ਵਾਲਾ ਤੇ ਸੁਵਾਲਿਓ ਸੁੰਦਰ ਰੂਪ ਵਾਲਾ ਹੈ। ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ, ਇਸ ਤਰ੍ਹਾਂ ਉਹਦਾ ਨਾਮ ਅਸਲ ਵਿਚ ਸੁਹਾਗਣ ਹੈ ਤੇ ਐਸੀ ਇਸਤਰੀ ਨੂੰ ਜਿਵੇਂ ਪਤੀ ਮਿਲਦਾ, ਇਸ ਤਰ੍ਹਾਂ ਉਸ ਗੁਰਮੁਖ ਨੂੰ ਜਿਹਦੇ ਅੰਦਰ ਉੱਚੇ ਗੁਣ ਨੇ, ਗੁਰੂ ਕੀ ਸਿੱਖੀ ਹੈ, ਨਿਤ ਨੇਮ ਹੈ, ਸੇਵਾ ਹੈ, ਸਚਾਈ ਹੈ, ਵਾਹਿਗੁਰੂ ਉਹਨੂੰ ਆਪਣੇ ਚਰਨਾਂ ਦੇ ਨਾਲ ਮੇਲ ਲੈਂਦਾ ਹੈ। ਪੌੜੀ ਸਭ ਤੇਰੀ ਹਰ ਤੇਰੀ ਸਭ ਕਰ ਹੈ ਉਸਤਤ, ਜਿਹਨੂੰ ਫਾਥੇ ਕਾਢਿਆ। ਕਹਿਣ ਲੱਗੇ ਹੈ ਵਾਹਿਗੁਰੂ, ਸਾਰੇ ਜੀਵ ਜਿਨ੍ਹਾਂ ਨੂੰ ਤੂੰ ਫਸਿਆ ਹੋਇਆ ਨੂੰ, ਮਾਇਆ ਵਿਚ ਦੁਖਾਂ ਵਿਚ ਪਏ ਹੋਏ ਫਾਤਿਆਂ ਨੂੰ ਕੱਢਿਆ, ਫਿਰ ਉਹ ਤੇਰੀ ਉਸਤਤ ਉਹ ਕਰਦੇ ਨੇ। ਭਾਵ ਇਹ ਹੈ ਵੀ ਤੂੰ ਕੱਢੇਗਾ ਤੇ ਤਾਂ ਹੀ ਉਸਤਤ ਕੋਈ ਕਰੇਗਾ ਨਾ, ਜੇ ਅਸੀਂ ਫਸੇ ਰਹਿ ਤੂੰ ਸਾਨੂੰ ਕੱਢਿਆ ਨਾ, ਉਸਤਤ ਕਰੀ ਜਾਵਾਂਗੇ ਉਤੋਂ ਉਤੋਂ ਕਰਾਂਗੇ। ਪਰ ਜਦੋਂ ਤੂੰ ਕੱਢ ਲਏਗਾ ਨਾ ਮਾਇਆ ਵਿਚੋਂ, ਫਿਰ ਅੰਦਰੋਂ ਖੁਸ਼ ਹੋ ਕੇ ਬੰਦਾ ਤੇਰੀ ਉਸਤਤ ਕਰੇਗਾ। ਹਰ ਤੁਦਨੋਂ ਕਰੇ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ, ਜਿਨ੍ਹਾਂ ਨੂੰ ਤੂੰ ਗੁਰੂ ਦੇ ਰਾਹੀਂ ਕਿਰਪਾ ਕਰਕੇ ਗੁਰਸਿੱਖੀ ਦੀ ਦਾਤ ਦਿੱਤੀ ਏ ਤੇ ਪਾਪਾਂ ਤੋਂ ਬਚਾ ਲਿਆ, ਉਹ ਫਿਰ ਝੁਕ ਕੇ ਬੜੇ ਪਿਆਰ ਨਾਲ ਤੈਨੂੰ ਨਮਸਕਾਰ ਕਰਦੇ ਨੇ। ਹਰ ਨਿਮਾਣਿਆ ਤੂੰ ਮਾਣ, ਹਰ ਡਾਡੀ ਤੂੰ ਡਾਡਿਆ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਹੇ ਵਾਹਿਗੁਰੂ ਤੂੰ ਨਿਮਾਣਿਆਂ ਦਾ ਮਾਣ ਹੈ, ਤੂੰ ਸਾਰੇ ਡਾਢਿਆਂ ਤੋਂ, ਬੜੇ ਬੜੇ ਵੱਡਿਆਂ ਤੋਂ ਤੂੰ ਵੱਡਾ ਤੇ ਡਾਢਾ ਹੈ। ਹਰ ਅਹੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ। ਵਾਹਿਗੁਰੂ ਦਾ ਸੁਭਾਅ ਹੈ ਵੱਡੇ ਵੱਡੇ ਹੰਕਾਰੀ, ਜਿਹੜੇ ਮੂੜ ਮਨਮੁਖ, ਜਿਨ੍ਹਾਂ ਦੀ ਗਰਦਨ ਕਦੀ ਝੁਕਦੀ ਨਹੀਂ ਸੀ, ਐਸੇ ਉਹ ਚੌਵਾਂ ਪਾਸੇ ਉਨ੍ਹਾਂ ਨੂੰ ਵੇੜ ਲੈਂਦਾ ਕਿ ਉਨ੍ਹਾਂ ਨੂੰ ਇਕ ਵਾਰੀ ਨਵਾ ਕੇ ਛੱਡਦਾ, ਨੀਵੇਂ ਕਰਕੇ ਛੱਡਦਾ। ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ, ਤੇ ਸਤਿਗੁਰੂ ਜੀ ਦਾ ਇਕ ਸੁਭਾਅ ਹੈ ਜਿਹੜੇ ਭਗਤ ਗਰੀਬੀ ਵਿਚ, ਨਿਮਰਤਾ ਵਿਚ, ਅਨਾਥ ਯਾਨੀ ਕਿ ਹੰਕਾਰ ਤੋਂ ਰਹਿਤ ਰਹਿੰਦੇ ਨੇ, ਉਨ੍ਹਾਂ ਭਗਤਾਂ ਦੀ ਵਡਿਆਈ ਕਰਾਉਂਦਾ ਹੈ। ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ। ਸਾਹਿਬ ਜੀ ਕਹਿੰਦੇ ਨੇ ਪੂਰੇ ਸਤਿਗੁਰੂ ਦੇ ਹੁਕਮ ਵਿਚ ਚੱਲ ਕੇ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਵਿਚ ਚੱਲ ਕੇ ਵੇਖੋ, ਜਿਹੜੇ ਚੱਲੇ ਨੇ ਸੰਸਾਰ ਵਿਚ ਉਨ੍ਹਾਂ ਦੀ ਵਡਿਆਈ ਆਪਣੇ ਆਪ ਵੱਡੀ ਹੋ ਗਈ। ਇਹ ਨਹੀਂ ਵੀ ਉਨ੍ਹਾਂ ਨੇ ਵਡਿਆਈ ਵਾਸਤੇ ਗੁਰੂ ਦਾ ਹੁਕਮ ਮੰਨਿਆ, ਪਰ ਉਹਨੇ ਮੰਨਿਆ ਪਿਆਰ ਦੇ ਆਸਰੇ, ਸੰਸਾਰ ਵਿਚ ਉਹਨੂੰ ਕੋਈ ਨਿਵਾ ਨਹੀਂ ਸਕਦਾ ਤੇ ਉਹਦੀ ਵਡਿਆਈ ਉਸਤਤ ਹੁੰਦੀ ਹੈ। ਹਰ ਕਾ ਨਾਮ ਉੱਤਮ ਮਨ ਵਸੈ, ਮੇਟ ਨਾ ਸਕੈ ਕੋਏ। ਜਿਨ੍ਹਾਂ ਦੇ ਅੰਦਰ ਉੱਤਮ ਨਾਮ ਸ੍ਰੇਸ਼ਟ ਵਾਹਿਗੁਰੂ ਦਾ ਵਸ ਗਿਆ, ਉਨ੍ਹਾਂ ਦੀ ਵਡਿਆਈ ਨੂੰ, ਉਨ੍ਹਾਂ ਦੀ ਅਵਸਥਾ ਨੂੰ ਫਿਰ ਪਰਤ ਕੇ ਕੋਈ ਮੇਟ ਨਹੀਂ ਸਕਦਾ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ। ਪਰੇ ਦਾਤ ਜਿਹਦੇ ਉੱਤੇ ਉਹ ਕਿਰਪਾ ਕਰੇ, ਕਹਿਣ ਲੱਗੇ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਏ। ਇਹ ਕਾਰਨ ਬਣਾਉਣਾ ਤੇ ਜੁਗਤ ਬਣਾਉਣੀ ਇਹ ਕਰਤੇ ਵਾਹਿਗੁਰੂ ਦੇ ਵਸ ਵਿਚ ਹੈ ਤੇ ਗੁਰਮੁਖ ਕੋਈ ਬਿਰਲਾ ਹੀ ਇਸ ਚੀਜ਼ ਨੂੰ ਬੁੱਝਦਾ ਹੈ। ਮਹੱਲਾ ਤੀਜਾ, ਨਾਨਕ ਹਰ ਨਾਮ ਜਿਨੀ ਅਰਾਧਿਆ ਅਣਦਿਨ ਹਰ ਲਿਵਤਾਰ। ਹੇ ਨਾਨਕ, ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾ ਰਹੇ ਨੇ, ਜਿਨ੍ਹਾਂ ਨੇ ਨਾਮ ਅਰਾਧਿਆ ਦਿਨ ਰਾਤ ਲਿਵ ਲਾਈ ਹੈ। ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੇ ਕਾਰ। ਇਹ ਜਿਹੜੀ ਮਾਇਆ ਹੈ ਨਾ ਵਿਚਾਰੀ, ਇਹ ਤੇ ਵਾਹਿਗੁਰੂ ਦੀ ਬੰਦੀ ਭਾਵ ਉਦਾਸੀ ਹੈ ਤੇ ਫਿਰ ਜਿਹੜੇ ਰੱਬ ਦੇ ਪਿਆਰੇ ਨੇ ਉਨ੍ਹਾਂ ਦੇ ਅੱਗੇ ਕਾਰ ਕਰਦੀ ਕੰਮ ਕਰਦੀ ਹੈ। ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ। ਜਿਸ ਗੁਰਮੁਖ ਨੂੰ ਗੁਰੂ ਨੇ ਕਿਰਪਾ ਕਰਕੇ ਪੂਰਾ ਕੀਤਾ ਹੈ, ਆਪਣੇ ਹੁਕਮ ਦੇ ਰਾਹੀਂ ਉਹਨੂੰ ਸਵਾਰਿਆ ਹੈ, ਘੜਿਆ ਹੈ। ਗੁਰ ਪ੍ਰਸਾਦੀ ਜਿਨ ਬੂਝਿਆ ਤਿਨ ਪਾਇਆ ਮੋਖ ਦੁਆਰ। ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹੇ ਜੀਵਨ ਦੀ ਬੁਝਾਰਤ ਨੂੰ ਬੁੱਝ ਲਿਆ ਉਹਨੇ ਮੁਕਤੀ ਦਾ ਦੁਆਰਾ ਲੱਭ ਲਿਆ ਹੈ। ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ। ਪਰ ਜਿਹੜੇ ਮਨਮੁਖ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਨਹੀਂ ਜਾਣਦੇ ਨਾ ਸੁਣਦੇ ਨੇ, ਫਿਰ ਜਮਾ ਦੇ ਵਸ ਵਿਚ ਪੈ ਜਾਂਦੇ ਹਨ। ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭਉ ਜਲ ਸੰਸਾਰ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਅਨੁਸਾਰ ਵਾਹਿਗੁਰੂ ਦਾ ਨਾਮ ਅਰਾਧਿਆ ਉਹ ਇਸ ਭਉ ਜਲ ਸੰਸਾਰ ਤੋਂ ਪਾਰ ਹੋ ਗਏ ਹਨ। ਸਭ ਆਵ ਗੁਣ ਗੁਣ ਹੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ। ਉਨ੍ਹਾਂ ਦੇ ਜੀਵਨ ਵਿਚ ਜਿੰਨੇ ਅਵਗੁਣ ਸਨ ਗੁਰੂ ਨੇ ਆਪਣੇ ਕੋਲੋਂ ਗੁਣ ਦੇ ਕੇ ਉਨ੍ਹਾਂ ਨੂੰ ਬਖਸ਼ ਦਿੱਤਾ ਹੈ, ਜੋ ਬਖਸ਼ਣ ਹਾਰ ਗੁਰੂ ਹੈ। ਪੌੜੀ, ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ। ਇਹ ਕਿੰਨਾ ਤੋਂ ਦਾਤ ਮਿਲਦੀ ਏ, ਉਨ੍ਹਾਂ ਵਿਚ ਕਿਹੜੀ ਗੁਣ ਨੇ। ਸਾਹਿਬ ਕਹਿੰਦੇ ਨੇ ਭਗਤਾਂ ਨੂੰ ਆਪਣੇ ਵਾਹਿਗੁਰੂ ਤੇ ਭਰੋਸਾ ਹੈ, ਪ੍ਰਤੀਤ ਹੈ, ਤੇ ਉਹ ਵਾਹਿਗੁਰੂ ਉਨ੍ਹਾਂ ਦੇ ਅੰਦਰ ਦੀ ਸਾਰੀ ਲੋੜ ਨੂੰ ਜਾਣਦਾ ਹੈ। ਹਰ ਜੇਵਟ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ। ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਪਰਮਾਤਮਾ ਜਿਹੜਾ ਹੋਰ ਕੋਈ ਨਹੀਂ ਤੇ ਉਹ ਸਭ ਕੁਝ ਜਾਣਦਾ ਤੇ ਧਰਮ ਦੀ ਵਿਚਾਰ ਅਨੁਸਾਰ ਹੀ ਕਾਰਜ ਕਰਦਾ ਹੈ। ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਅਧਰਮ ਮਾਰਦਾ। ਕਹਿਣ ਲੱਗੇ ਫਿਰ ਐਸੇ ਵਾਹਿਗੁਰੂ ਦੇ ਪਿਆਰਿਆਂ ਨੂੰ ਭਲਾ ਕਾੜਾ ਕਿਸ ਚੀਜ਼ ਦਾ, ਚਿੰਤਾ ਕਾਹਦੀ, ਅੰਦੇਸ਼ੇ ਕਾਹਦੇ, ਕਿਉਂ ਕਰਨ? ਕਿਉਂਕਿ ਉਨ੍ਹਾਂ ਨੂੰ ਪਤਾ ਹੈ ਵੀ ਉਹ ਧਰਮ ਨੂੰ ਨਹੀਂ ਮਾਰਦਾ, ਧਰਮੀ ਨੂੰ ਨਹੀਂ ਮਾਰਦਾ, ਉਹ ਅਧਰਮੀ ਨੂੰ ਮਾਰਦਾ ਹੈ। ਸੱਚਾ ਸਾਹਿਬ ਸੱਚ ਨਿਆਓ ਪਾਪੀ ਨਰ ਹਾਰਦਾ। ਉਹਦੇ ਦਰ ਤੇ ਬੜਾ ਵੱਡਾ ਨਿਆਂ ਹੈ, ਬੜਾ ਵੱਡਾ ਨਵੇੜਾ ਹੈ। ਉਹ ਸੱਚਾ ਸਾਹਿਬ ਸੱਚਾ ਹੀ ਨਿਆਂ ਕਰਦਾ ਹੈ ਤੇ ਜਿਹੜੇ ਪਾਪੀ ਲੋਕ ਨੇ ਉਹ ਅਖੀਰ ਨੂੰ ਮਨੁੱਖ ਹਾਰ ਜਾਂਦੇ ਨੇ। ਸਾਲਾਹੇ ਉਹ ਭਗਤੋਂ ਕਰ ਜੋੜ ਹਰ ਭਗਤ ਜਨ ਤਾਰਦਾ। ਇਸ ਕਰਕੇ ਹੇ ਗੁਰੂ ਕੇ ਭਗਤੋ, ਹੇ ਗੁਰਮੁਖ ਗੁਰਸਿੱਖੋ, ਹੱਥ ਜੋੜ ਕੇ ਉਸ ਵਾਹਿਗੁਰੂ ਅੱਗੇ ਅਰਦਾਸ ਕਰੋ ਜਿਹੜਾ ਵਾਹਿਗੁਰੂ ਦੇ ਭਗਤ ਜਿਨ੍ਹਾਂ ਨੂੰ ਤਾਰਨ ਵਾਲਾ ਹੈ। ਸਲੋਕ ਮਹੱਲਾ ਤੀਜਾ, ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰ ਧਾਰ। ਵਾਹਿਗੁਰੂ ਦੇ ਪਿਆਰਿਆਂ ਦੀ ਕੀ ਅਰਦਾਸ ਹੁੰਦੀ ਏ, ਕੀ ਮੰਗ ਹੁੰਦੀ ਏ, ਭਲਾ ਉਹ ਕੀ ਮੰਗਦੇ ਨੇ? ਉਹ ਇੱਕੋ ਹੀ ਚੀਜ਼ ਮੰਗਦੇ ਨੇ, ਮੈਂ ਆਪਣੇ ਪ੍ਰੀਤਮ ਵਾਹਿਗੁਰੂ ਨੂੰ ਸਦਾ ਮਿਲਿਆ ਰਵਾਂ ਤੇ ਆਪਣੇ ਅੰਦਰ ਉਹਦੀ ਯਾਦ ਨੂੰ ਧਾਰਨ ਕਰਕੇ ਰੱਖਾਂ। ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ। ਇਹ ਉਨ੍ਹਾਂ ਦੀ ਮੰਗ ਰਹਿੰਦੀ ਏ ਕਿ ਸਦਾ ਆਪਣੇ ਵਾਹਿਗੁਰੂ ਦੀ ਸਲਾਹਣਾ ਉਹਦੀ ਉਸਤਤ ਕਰਦਾ ਰਵਾਂ ਤੇ ਗੁਰੂ ਦੇ ਰਾਹੀਂ ਉਹਨੂੰ ਪਿਆਰ ਕਰਦਾ ਰਹਾਂ। ਨਾਨਕ ਜਿਸ ਨਜ਼ਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ। ਪਰ ਮਿਲਣਾ ਉਹਦੀ ਕਿਰਪਾ ਦੇ ਨਾਲ, ਜਿਹਦੇ ਉੱਤੇ ਉਹ ਨਜ਼ਰ ਕਰਦਾ, ਜਿਸ ਉੱਤੇ ਉਹ ਕਿਰਪਾ ਕਰਦਾ, ਉਸ ਸੁਹਾਗਣ ਨੂੰ, ਉਸ ਗੁਰਮੁਖ ਨੂੰ ਆਪਣੇ ਚਰਨਾਂ ਦੇ ਨਾਲ ਮੇਲ ਲੈਂਦਾ ਹੈ। ਮਹੱਲਾ ਤੀਜਾ, ਗੁਰ ਸੇਵਾ ਤੇ ਹਰ ਪਾਈ ਹੈ ਜਾਂ ਕੋ ਨਜ਼ਰ ਕਰੇ। ਗੁਰੂ ਕੀ ਸੇਵਾ ਦੁਆਰਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਮਾਰਗ ਤੇ ਤੁਰਿਆ ਹੀ ਵਾਹਿਗੁਰੂ ਦੀ ਨਜ਼ਰ ਮਿਲਦੀ ਏ ਤੇ ਜਿਹਦੇ ਤੇ ਉਹ ਨਜ਼ਰ ਕਰਦਾ, ਜਿਹਦੇ ਤੇ ਕਿਰਪਾ ਕਰਦਾ, ਉਹਦੀ ਸੇਵਾ ਦੇ ਰਾਹੀਂ ਉਹਨੂੰ ਮਿਲਦੇ ਨੇ। ਮਾਨਸ ਤੇ ਦੇਵ ਤੇ ਭਏ ਧਿਆਇਆ ਨਾਮ ਖਰੇ, ਉਹਨਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ ਔਰ ਉਹ ਬੰਦੇ ਤੋਂ ਮਾਨਸ ਤੋਂ ਦੇਵਤੇ ਹੋ ਗਏ ਹਨ। ਹਉ ਮੈਂ ਮਾਰ ਮਿਲਾਏ ਆਨੰ ਗੁਰ ਕੈ ਸ਼ਬਦ ਤਰੇ, ਹਉ ਮੈਂ ਨੂੰ ਮਾਰ ਕੇ ਉਹ ਮਿਲੇ ਹਨ ਤੇ ਗੁਰੂ ਕੀ ਸਿੱਖਿਆ ਗੁਰੂ ਕੀ ਬਾਣੀ ਰਾਹੀਂ ਉਹ ਤਰੇ ਹਨ ਜੀ। ਨਾਨਕ ਸਹਿਜ ਸਮਾਏਨ ਹਰ ਆਪਣੀ ਕਿਰਪਾ ਕਰੇ, ਇਸ ਤਰ੍ਹਾਂ ਉਹ ਸਹਿਜ ਅਵਸਥਾ ਵਿਚ ਸਮਾਏ ਹਨ ਜਿਨ੍ਹਾਂ ਤੇ ਵਾਹਿਗੁਰੂ ਨੇ ਆਪਣੀ ਕਿਰਪਾ ਕਰ ਦਿੱਤੀ ਹੈ। ਪੌੜੀ ਹਰ ਆਪਣੀ ਭਗਤ ਕਰਾਏ, ਵਡਿਆਈ ਵੇ ਖਾਲੀਅਣ। ਇਕ ਵਾਹਿਗੁਰੂ ਦਾ ਸੁਭਾਅ ਹੈ ਉਹ ਆਪਣੇ ਭਗਤਾਂ ਤੋਂ ਭਗਤੀ ਕਰਾਉਂਦਾ ਤੇ ਭਗਤੀ ਕਰਾ ਕੇ ਆਪਣੀ ਵਡਿਆਈ ਉਹਨਾਂ ਦੇ ਸਾਹਮਣੇ ਪ੍ਰਗਟ ਕਰ ਦਿੰਦਾ, ਫਿਰ ਉਹਨਾਂ ਦੀ ਵਡਿਆਈ ਦੁਨੀਆਂ ਵਿਚ ਕਰਕੇ ਵਿਖਾਉਂਦਾ ਕਿ ਮੇਰੀ ਭਗਤੀ ਵਿਚ ਕਿੰਨੀ ਕੁ ਸ਼ਕਤੀ ਹੈ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਣ। ਇਕ ਥਾਂ ਐਸੀ ਵੀ ਆਉਂਦੀ ਹੈ, ਪਹਿਲਾਂ ਤੇ ਭਗਤ ਸ਼ੁਰੂ ਕਰਦਾ ਬੰਦਗੀ ਕਰਨੀ ਘਾਲਣਾ ਕਰਦਾ, ਪਰ ਇਕ ਥਾਂ ਐਸੀ ਆਉਂਦੀ ਜਿੱਥੇ ਗੁਰੂ ਉਸ ਸਿੱਖ ਦੇ ਵਿਚ ਵਸ ਕੇ ਉਸ ਸਿੱਖ ਤੋਂ ਭਗਤੀ ਤੇ ਘਾਲ ਕਰਾਉਂਦਾ, ਵਿਸ਼ਵਾਸ ਵੀ ਆਪ ਬਣਾਉਂਦਾ। ਆਪਣੀ ਆਪ ਕਰੇ ਪ੍ਰਤੀਤ, ਆਪ ਆਪੇ ਸੇਵ ਘਾਲੀਆਂ, ਸੇਵਾ ਵੀ ਆਪ ਕਰਦਾ ਤੇ ਘਾਲ ਘਾਲਣ ਦੀ ਸ਼ਕਤੀ ਵੀ ਉਹ ਆਪ ਹੀ ਦਿੰਦਾ ਹੈ। ਹਰ ਭਗਤਾਂ ਨੂੰ ਦੇ ਆਨੰਦ ਫਿਰ ਘਰੀ ਬਹਾਲਿਆਂ, ਉਹ ਆਪਣੇ ਭਗਤਾਂ ਨੂੰ ਸਦਾ ਆਨੰਦ ਦੀ ਦਾਤ ਖੁਰਾਕ ਦਿੰਦਾ ਹੈ ਔਰ ਉਹਨਾਂ ਨੂੰ ਆਪਣੇ ਘਰੀ ਯਾਨੀ ਕਿ ਨਿੱਜ ਘਰ ਅੰਦਰ ਸੈਂਟਰ ਤੇ ਆਨੰਦ ਵਿਚ ਟਿਕਾ ਦਿੰਦਾ ਬਿਠਾ ਦਿੰਦਾ ਹੈ। ਪਾਪੀਆਂ ਨੂੰ ਨਾ ਦੇ ਹੀ ਫਿਰ ਰਹਿਣ ਚੁਣ ਨਰਕ ਘੋਰ ਚਾਲੀਆਂ, ਪਰ ਜਿਹੜੇ ਪਾਪੀ ਨੇ ਉਹਨਾਂ ਨੂੰ ਅਸਥਿਰ ਨਹੀਂ ਹੋਣ ਦਿੰਦਾ, ਚੁਣ ਚੁਣ ਕੇ ਉਹਨਾਂ ਨੂੰ ਨਰਕ ਘੋਰ ਵਿਚ ਕਈ ਜੂਨਾਂ ਵਿਚ ਪਾ ਦਿੰਦਾ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ। ਸਾਹਿਬ ਜੀ ਕਹਿੰਦੇ ਨੇ ਰੱਬ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਬੜਾ ਪ੍ਰੇਮ ਕਰਦਾ ਹੈ ਔਰ ਉਹਨਾਂ ਦਾ ਅੰਗ ਬਣ ਕੇ ਉਹਨਾਂ ਦਾ ਨਾਲ ਉਹਨਾਂ ਦੇ ਬਿਲਕੁਲ ਨਾਲ ਰਹਿ ਕੇ ਉਹਨਾਂ ਦੀ ਜ਼ਿੰਦਗੀ ਵਿਚ ਨਿਸਤਾਰਾ ਕਰਦਾ ਹੈ। ਸ਼ਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ ਮੁਠੀ ਕ੍ਰੋਧ ਚੰਡਾਲ, ਕਾਰੀ ਕੰਢੀ ਕਿਆ ਥੀ ਜਾਂ ਚਾਰੇ ਬੈਠੀਆਂ ਨਾਲ। ਇਹ ਸਲੋਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਿਆ। ਇਹ ਉਸ ਥਾਂ ਦੀ ਘਟਨਾ ਹੈ, ਉਥੇ ਉਚਾਰਿਆ ਜਿੱਥੇ ਇਕ ਸੰਨਿਆਸੀ ਇਕ ਤਪਸਵੀ ਆਪਣੀ ਥਾਂ ਤੇ ਬੈਠਾ ਹੋਇਆ ਚੌਂਕਾ, ਉਹਨੇ ਸੁੱਚਾ ਕੀਤਾ, ਚੌਵਾਂ ਪਾਸੇ ਕਾਰ ਲਾਈਨ ਕੱਢੀ, ਵਿਚ ਉਹਨੇ ਅੱਗ ਬਾਲੀ ਤੇ ਰੋਟੀਆਂ ਪਕਾਉਣ ਦੀ ਤਿਆਰੀ ਕਰ ਰਿਹਾ ਸੀ। ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਇਹਨੇ ਚੁੱਲ ਚੌਂਕਾ ਤੇ ਸੁੱਚਾ ਕਰ ਰਿਹਾ, ਇਹ ਵਿਚਾਰਾ ਬਾਹਰਲੇ ਕਰਮਾਂ ਵਿਚ ਤੇ ਫਸਿਆ, ਪਰ ਅੰਦਰ ਇਹਦੇ ਕ੍ਰੋਧ ਦੁਬਦਾ ਕਈ ਨਿੰਦਾ ਕਈ ਕੁਝ ਭਰਿਆ ਪਿਆ, ਉਹ ਕੱਢੀਏ। ਗੁਰੂ ਜੀ ਦਿਆਲੂ ਹੋ ਗਏ, ਉਹਨਾਂ ਨੇ ਜੁਗਤ ਵਰਤੀ, ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਮਰਦਾਨਿਆਂ ਜਾ, ਉਹ ਸਾਹਮਣੇ ਸੰਨਿਆਸੀ ਜੀ ਜਿਹੜੇ ਪੋਚਾ ਮਾਰ ਕੇ ਚੰਗੀ ਤਰ੍ਹਾਂ ਲੀਕਾਂ ਆਦਿ ਕੱਢ ਕੇ ਨਹਾ ਧੋ ਕੇ ਲੱਕੜਾਂ ਵੀ ਧੋ ਕੇ ਰੋਟੀ ਪਕਾਉਣ ਲੱਗੇ ਨੇ, ਤੂੰ ਜਾ ਉਹਨਾਂ ਦੇ ਕੋਲੋਂ ਥੋੜੀ ਜਿਹੀ ਇੱਕ ਅੱਗ ਦੀ ਲੱਕੜ ਬਲਦੀ ਹੋਈ ਮੰਗ ਕੇ ਲੈ ਕੇ ਆ, ਆਪਾਂ ਵੀ ਕੋਈ ਤਿਆਰ ਕਰ ਲਈਏ। ਭਾਈ ਮਰਦਾਨਾ ਜੀ ਵਿਚਾਰੇ ਚਲੇ ਗਏ, ਉਹ ਸੰਨਿਆਸੀ ਜੀ ਨੇ ਇੱਕ ਲੀਕ ਕੱਢੀ ਹੋਈ ਸੀ, ਕਾਰੀ ਉਹਨੂੰ ਕਹਿੰਦੇ ਕਾਰੀ ਕੱਢਣੀ, ਉਸ ਲੀਕ ਦਾ ਮਤਲਬ ਹੁੰਦਾ ਵੀ ਜਿਹੜਾ ਬਾਹਰੋਂ ਬੰਦਾ ਆਇਆ ਉਸ ਲੀਕ ਦੇ ਅੰਦਰ ਨਾ ਆਵੇ, ਨਹੀਂ ਤੇ ਉਹ ਸਾਰਾ ਚੌਂਕਾ ਪਿੱਟਿਆ ਜਾਂਦਾ। ਤਾਂ ਭਾਈ ਮਰਦਾਨਾ ਜੀ ਵਿਚਾਰੇ ਗਏ, ਇੱਕ ਤੇ ਰਾਹ ਦੇ ਥੱਕੇ ਸਨ, ਇੱਕ ਨੀਂਦੇ ਹੋਣਗੇ, ਇੱਕ ਭੁੱਖ ਬੜੀ ਲੱਗੀ ਸੀ, ਤੇ ਕਿੱਥੇ ਪਤਾ ਲੱਗਦਾ ਬੰਦੇ ਨੂੰ ਲੀਕਾਂ ਕਿੱਥੇ ਦਿਸਦੀਆਂ ਨੇ, ਜਦੋਂ ਭੁੱਖ ਲੱਗੀ ਹੋਵੇ ਤੇ ਫਿਰ ਰੋਟੀਆਂ ਦਿਸਦੀਆਂ ਚੌਵਾਂ ਪਾਸੇ। ਇਸ ਕਰਕੇ ਸਾਧ ਸੰਗਤ ਜੀ ਉਹ ਜਦੋਂ ਗਏ, ਭਾਈ ਮਰਦਾਨਾ ਜੀ ਵਿਚਾਰੇ ਉਸ ਲੀਕ ਤੋਂ ਅੰਦਰ ਚਲੇ ਗਏ, ਜਦੋਂ ਲੀਕ ਤੋਂ ਅੰਦਰ ਗਏ ਤੇ ਸੰਨਿਆਸੀ ਜੀ ਨੇ ਪਰਤ ਕੇ ਵੇਖਿਆ ਵੀ ਇੱਕ ਬੰਦਾ ਤਾਂ ਮੇਰੀ ਲੀਕ ਦੇ ਅੰਦਰ ਆ ਗਿਆ, ਇਕਦਮ ਅੱਖਾਂ ਲਾਲ ਹੋ ਗਈਆਂ ਕ੍ਰੋਧ ਦੇ ਨਾਲ। ਉਹਦੇ ਵਿਚੋਂ ਉਹਨੇ ਇੱਕ ਬਲਦੀ ਲੱਕੜ ਚੁੱਕੀ ਤੇ ਭਾਈ ਮਰਦਾਨੇ ਨੂੰ ਮਾਰਨ ਲੱਗੇ। ਭਾਈ ਮਰਦਾਨਾ ਜੀ ਅੱਗੇ ਅੱਗੇ ਤੇ ਸੰਨਿਆਸੀ ਜੀ ਪਿੱਛੇ ਪਿੱਛੇ, ਬਸ ਜਿਉਂ ਭੱਜੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ ਤੇ ਪਿੱਛੇ ਸੰਨਿਆਸੀ ਲੱਕੜ ਬਲਦੀ ਹੋਈ ਲੈ ਕੇ ਭੱਜ ਕੇ ਮਾਰਨ ਲਈ ਆ ਰਿਹਾ ਸੀ। ਜਦੋਂ ਨੇੜੇ ਆਏ ਨਾ ਤੇ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਦੇ ਪਿੱਛੇ ਹੋ ਗਏ ਵੀ ਹੁਣ ਗੁਰੂ ਸਾਹਿਬ ਆਪੇ ਰੋਕਣਗੇ। ਸਤਿਗੁਰੂ ਨੇ ਹੱਥ ਕੀਤਾ ਤੇ ਉਥੇ ਰੁਕ ਗਿਆ। ਉਹਨੂੰ ਪੁੱਛਿਆ ਵੀ ਕੀ ਗੱਲ ਸੰਨਿਆਸੀ ਆ, ਇਹਦੇ ਪਿੱਛੇ ਕਿਉਂ ਲੱਗਾ? ਕਹਿਣ ਲੱਗਾ ਮੈਂ ਬੜੀ ਮਿਹਨਤ ਨਾਲ ਪੋਚਾ ਮਾਰ ਕੇ ਆਪਣਾ ਚੌਂਕਾ ਸੁੱਚਾ ਕੀਤਾ ਸੀ, ਪ੍ਰਸ਼ਾਦੇ ਪਕਾਉਣ ਲੱਗਾ ਸੀ, ਇਹ ਪਤਾ ਨੀ ਕਿਹੜੀ ਜਾਤ ਦਾ ਬੰਦਾ, ਪਤਾ ਨੀ ਕਿੱਥੋਂ ਆਇਆ ਤੇ ਉਸ ਲੀਕ ਦੇ ਅੰਦਰ ਚਲਾ ਗਿਆ। ਇਹਨੇ ਵੇਖੀ ਨੀ ਮੇਰੀ ਸਾਰੀ ਮਿਹਨਤ ਅਜਾਈ ਗਈ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਭਾਈ ਤੂੰ ਅੰਦਰ ਝਾਤੀ ਮਾਰ ਕੇ ਨੀ ਵੇਖੀ, ਜਿਹੜਾ ਤੇਰੇ ਮਨ ਦਾ ਚੌਂਕਾ ਹੈ ਨਾ ਜਿੱਥੇ ਵਾਹਿਗੁਰੂ ਨੇ ਬਹਿਣਾ ਹੈ ਉਥੇ ਤੇ ਭੈੜੀ ਬੁੱਧੀ ਰੂਪੀ ਮਰਾਸਣ ਬੈਠੀ ਹੋਈ ਏ, ਤੇ ਜਿਹੜੀ ਤੇਰੀ ਦਇਆ ਨਹੀਂ ਤੇਰੇ ਮਨ ਦੇ ਵਿਚ ਕਸਾਇਣ, ਇਹ ਜਿਹੜੀ ਕਸਾਈ ਦੀ ਘਰ ਵਾਲੀ ਬਿਰਤੀ ਬੈਠੀ, ਚਾਰ ਬਿਰਤੀਆਂ ਨੇ, ਤੇ ਦੂਜੇ ਦੀ ਨਿੰਦਿਆ ਕਰਨੀ ਇਹ ਚੂੜੀ ਬੈਠੀ ਹੋਈ ਏ, ਤੇ ਕ੍ਰੋਧ ਦੇ ਨਾਲ ਮੁੱਠੀ ਭਾਵ ਠੱਗ ਦੀ ਘਰ ਵਾਲੀ ਚੰਡਾਲਣ ਉਥੇ ਬੈਠੀ ਹੋਈ ਏ, ਇਹ ਚਾਰੇ ਜਿਹੜੀਆਂ ਬਿਰਤੀਆਂ ਨੇ ਇਹ ਤਾਂ ਤੇਰੇ ਅੰਦਰ ਪਹਿਲਾਂ ਹੀ ਬੈਠੀਆਂ ਨੇ, ਤੇ ਬਾਹਰਲਾ ਚੌਂਕਾ ਜਿਹੜਾ ਸੁੱਚਾ ਕਰਕੇ ਕੀ ਕਰੇਗਾ। ਗੁਰੂ ਸਾਹਿਬ ਨੇ ਉਹਨੂੰ ਉਪਦੇਸ਼ ਦਿੱਤਾ ਹੈ। ਸਾਹਿਬ ਕਹਿੰਦੇ ਕਬੁੱਧ ਡੂਮਣੀ, ਕਬੁੱਧ ਦਾ ਮਤਲਬ ਹੈ ਭੈੜੀ ਬੁੱਧੀ, ਪਾਪਾਂ ਨਾਲ ਭਰੀ ਹੋਈ ਬੁੱਧੀ, ਤੇ ਡੂਮਣੀ ਦਾ ਮਤਲਬ ਹੈ ਡੂਮ ਦੀ ਘਰ ਵਾਲੀ ਮਰਾਸਨ। ਕਹਿਣ ਲੱਗੇ ਸੰਨਿਆਸੀ ਜੀ ਇਹ ਤੇ ਵਿਚਾਰਾ ਬਾਹਰੋਂ ਮਰਦਾਨਾ ਗਿਆ ਹੈ, ਉਹ ਅੰਦਰ ਤੇ ਮਰਾਸੀ ਦੀ ਘਰ ਵਾਲੀ ਮਰਾਸਨ ਬੈਠੀ ਹੋਈ ਭੈੜੀ ਬੁੱਧੀ, ਉਹਨੇ ਤੇਰੇ ਚੌਂਕੇ ਨੂੰ ਮੈਲਾ ਕੀਤਾ ਹੋਇਆ। ਫਿਰ ਕਹਿੰਦੇ ਕੁਦਇਆ ਕਸਾਇਣ, ਜਿਹੜਾ ਤੇਰੇ ਵਿਚ ਖਰਬਾ ਪਾਣੇ, ਜਿਹੜੀ ਤੇਰੀ ਨਿਰਦਈ ਬਿਰਤੀ ਏ, ਕਦੀ ਜਿਹਦੇ ਵਿਚ ਦਇਆ ਨਹੀਂ ਆਈ, ਉਹ ਕਸਾਇਣ ਬਿਰਤੀ ਬਣ ਕੇ ਤੇਰੇ ਅੰਦਰ ਬੈਠੀ, ਉਹਨੇ ਤੇਰਾ ਚੌਂਕਾ ਅਪਵਿੱਤਰ ਕਰ ਦਿੱਤਾ ਈ। ਪਰ ਨਿੰਦਾ ਘੱਟ ਚੂਹੜੀ, ਕਹਿਣ ਲੱਗੇ ਦੂਜੇ ਦੀ ਨਿੰਦਿਆ ਕਰਨੀ ਇਹ ਤੇਰੇ ਹਿਰਦੇ ਵਿਚ ਚੂੜੀ ਬੈਠੀ ਹੋਈ, ਭਾਵ ਦੂਜਿਆਂ ਦਾ ਗੰਦ ਚੁੱਕ ਚੁੱਕ ਕੇ ਤੂੰ ਆਪਣੇ ਘਰ ਵਿਚ ਲਿਆਉਣਾ। ਫਿਰ ਕਹਿੰਦੇ ਮੁੱਠੀ ਕ੍ਰੋਧ ਚੰਡਾਲ, ਚੰਡਾਲਣ ਕ੍ਰੋਧ ਦੀ, ਅੰਦਰ ਤੇਰੇ ਗੁੱਸੇ ਹੀ ਬੜਾ, ਵੇਖ ਕਿਵੇਂ ਅੱਖਾਂ ਲਾਲ ਹੋ ਗਈਆਂ ਤੇਰੀਆਂ, ਉਹ ਚੰਡਾਲ ਤੇਰੇ ਵਿਚ ਚੰਡਾਲਣ ਬੈਠੀ। ਸਾਹਿਬ ਕਹਿੰਦੇ ਕਾਰੀ ਕੱਢੀ ਕਿਆ ਥੀ ਹੈ, ਹੇ ਸੰਨਿਆਸੀਆ ਇਹ ਲੀਕ ਕੱਢੀ ਕਿਹੜੇ ਕੰਮ ਦੀ, ਵੀ ਬਾਹਰਲੇ ਬੰਦੇ ਅੰਦਰ ਨਾ ਆਉਣ। ਕਹਿਣ ਲੱਗੇ ਜਾਂ ਚਾਰੇ ਬੈਠੀਆਂ ਨਾਲ, ਇਹ ਚਾਰੇ ਭੈੜੀਆਂ ਬਿਰਤੀਆਂ ਤੇ ਤੇਰੇ ਵਿਚ ਰਹਿੰਦੀਆਂ ਨੇ, ਤੇ ਬਾਹਰਲੀ ਤੂੰ ਇਹ ਸਫਾਈ ਕਰਕੇ ਕੀ ਕਰੇਗਾ। ਫਿਰ ਉਹਨੇ ਪੁੱਛਿਆ ਜੀ ਫਿਰ ਮੈਂ ਕੀ ਕਰਾਂ, ਅੰਦਰ ਕੀ ਧਾਰਨ ਕਰਾਂ? ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੂੰ ਆਹ ਕੰਮ ਕਰ, ਇਹਨਾਂ ਅਵਗਣਾਂ ਨੂੰ ਛੱਡ ਦੇ ਤੇ ਆਹ ਅੰਦਰ ਧਾਰਨ ਕਰ ਲੈ, ਤੇਰਾ ਚੌਂਕਾ ਸੁੱਚਾ ਹੋ ਜਾਏਗਾ। ਕਹਿੰਦੇ ਉਹ ਕਿਹੜਾ? ਹਜ਼ੂਰ ਕਹਿੰਦੇ ਸੱਚ ਸੰਜਮ ਕਰਨੀ ਕਾਰ, ਨਾਵਣ ਨਾਉ ਜਪੇ ਹੀ, ਇਹ ਕੰਮ ਕਰ ਭਾਈ। ਸੱਚ ਤੇ ਸੰਜਮ ਤੇ ਕਰਨੀ, ਇਹਦੀਆਂ ਕਾਰਾਂ ਕੱਢ। ਇਹ ਤਿੰਨ ਚੀਜ਼ਾਂ, ਸੱਚ ਬੋਲਣਾ ਤੇ ਸੱਚੇ ਦਾ ਨਾਮ ਜਪਣਾ, ਸੰਜਮ ਸੰਤੋਖ ਰੱਖਣਾ ਜੀਵਨ ਦੇ ਵਿਚ, ਮਰਿਆਦਾ ਵਿਚ ਰੱਖਣਾ ਜੀਵਨ, ਕਰਨੀ ਉੱਚੀ ਕਰਨੀ, ਕਿਸੇ ਦਾ ਧਨ ਮਾਲ ਨਹੀਂ ਖਾਣਾ, ਇਹ ਲੈਣਾ, ਇਹ ਕਾਰਾਂ ਕੱਢ, ਇਹ ਲੀਕਾਂ ਮਾਰ ਆਪਣੇ ਦੁਆਲੇ, ਤੇ ਨਾਵਣ ਨਾਉ ਜਪੇ ਹੀ, ਉਸ ਵਾਹਿਗੁਰੂ ਦਾ ਨਾਮ ਜਪਿਆ ਕਰ, ਇਹ ਇਸ਼ਨਾਨ ਕਰਿਆ ਕਰ। ਨਾਨਕ ਅੱਗੇ ਉੱਤਮ ਸੇ, ਜੇ ਪਾਪਾਂ ਪੰਧ ਨਾ ਦੇਹੀ। ਕਹਿਣ ਲੱਗੇ ਹੇ ਭਾਈ ਅੱਗੇ ਉਹ ਹੀ ਵਾਹਿਗੁਰੂ ਦੇ ਦਰ ਦੇ ਉੱਤੇ ਸੁੱਚੇ ਮੰਨੇ ਗਏ ਨੇ ਤੇ ਉੱਤਮ ਮੰਨੇ ਗਏ ਨੇ ਜਿਨ੍ਹਾਂ ਦੀ ਦੇਹੀ, ਜਿਨ੍ਹਾਂ ਦਾ ਸਰੀਰ ਪਾਪਾਂ ਦੀ ਪੰਧ ਨਸੀਹਤ ਨਹੀਂ ਲੈਂਦਾ, ਪਾਪਾਂ ਦੀ ਸਿੱਖਿਆ ਤੇ ਜਿਨ੍ਹਾਂ ਦਾ ਸਰੀਰ ਨਹੀਂ ਤੁਰਦਾ। ਮਹੱਲਾ ਪਹਿਲਾ, ਕਿਆ ਹੰਸ ਕਿਆ ਬਗੁਲਾ, ਜਾਂ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ, ਕਾਕੋ ਹੰਸ ਕਰੇ। ਉਹਨੇ ਕਿਹਾ ਸੱਚੇ ਪਾਤਸ਼ਾਹ ਫਿਰ ਮੇਰਾ ਨਿਸਤਾਰਾ ਕਿਵੇਂ ਹੋਵੇ, ਮੈਂ ਤੇ ਪਾਪਾਂ ਦਾ ਭਰਿਆ। ਸਾਹਿਬ ਜੀ ਕਹਿੰਦੇ ਭਾਈ ਜਿਹੜੇ ਉਹਦੀ ਸ਼ਰਨ ਵਿਚ ਆ ਗਏ ਨੇ, ਭਾਵੇਂ ਉਹ ਹੰਸ ਨੇ ਚਿੱਟੇ ਨੇ ਤੇ ਭਾਵੇਂ ਬਗਲੇ ਨੇ, ਜਿਵੇਂ ਦੇ ਮਰਜ਼ੀ ਹੋਣ, ਸ਼ਰਨ ਆ ਗਏ ਤੇ ਉਹਨਾਂ ਨੂੰ ਜੇ ਨਦਰ ਕਰਦਾ ਵਾਹਿਗੁਰੂ, ਕਿਰਪਾ ਕਰਦਾ ਤੇ ਉਹ ਕਾਵਾਂ ਤੋਂ ਹੰਸ ਹੋ ਗਏ, ਭਾਵ ਮਨਮੁਖਾਂ ਤੋਂ ਗੁਰਮੁਖ ਹੋਏ ਹਨ। ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ। ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਨੇ ਬਈ ਇਹ ਜਿਹੜਾ ਕੰਮ ਉੱਤੇ ਦੱਸਿਆ ਨਾ ਬਈ ਅੰਦਰੋਂ ਚਾਰ ਭੈੜੀਆਂ ਬਿਰਤੀਆਂ ਕੱਢਣੀਆਂ ਤੇ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਹੀ ਦੇ ਗੁਣ ਧਾਰਨ ਕਰਨੇ ਹੋਣ ਤੇ ਪਹਿਲਾਂ ਉਸ ਵਾਹਿਗੁਰੂ ਦੇ ਅੱਗੇ ਕੰਮ ਕਰਨ ਤੋਂ ਪਹਿਲਾਂ ਉਹਨੂੰ ਕਹਿਣਾ ਚਾਹੀਦਾ, ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਏ ਕਿ ਹੇ ਵਾਹਿਗੁਰੂ ਆਪ ਕਿਰਪਾ ਕਰੋ, ਇਹ ਰਹਿਮਤ ਕਰ ਦਿਓ ਕਿ ਕੀਤਾ ਲੋੜੀ ਹੈ ਕੰਮ, ਕੰਮ ਕਰਨ ਲੱਗੇ ਹਾਂ, ਗੁਣ ਧਾਰਨ ਕਰਨ ਲੱਗੇ ਹਾਂ, ਆਪ ਜੀ ਤੁਹਾਡੇ ਅੱਗੇ ਅਰਦਾਸ ਹੈ ਜੀ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਹੇ ਸਤਿਗੁਰੂ ਜੀ ਆਪ ਸਾਖੀ ਬਣੋ, ਆਪ ਸੰਗੀ ਬਣੋ, ਮੇਰਾ ਇਹ ਕਾਰਜ ਸਵਾਰ ਦਿਓ, ਮੇਰਾ ਇਹ ਕਾਰਜ ਕਿਰਪਾ ਕਰਕੇ ਪੂਰਾ ਕਰ ਦਿਓ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ, ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਮਿਣ ਕੇ ਮੈਂ ਇਸ ਅੰਮ੍ਰਿਤ ਨੂੰ ਚੱਖਾਂ, ਇਸ ਅੰਮ੍ਰਿਤ ਨੂੰ ਪੀਵਾਂ, ਇਹ ਮੇਰੇ ਜੀਵਨ ਦਾ ਪ੍ਰਯੋਜਨ ਹੈ। ਤੇ ਅਰਦਾਸ ਹੋਰ ਕੀਤੀ, ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਹੇ ਵਾਹਿਗੁਰੂ ਕਿਰਪਾ ਕਰੋ, ਡਰਾਂ ਨੂੰ ਤੋੜਨ ਵਾਲੇ ਮਿਹਰਬਾਨ ਵਾਹਿਗੁਰੂ ਜੀਓ, ਦਾਸ ਦੀ ਪਹਿਜ ਰੱਖ ਲੋ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਫਿਰ ਜਿਨ੍ਹਾਂ ਨੇ ਇਹ ਅਰਦਾਸ ਕੀਤੀ ਏ, ਇਹ ਮਿਹਨਤ ਕੀਤੀ ਹੈ, ਸੱਚੇ ਪਾਤਸ਼ਾਹ ਕਹਿੰਦੇ ਹੋ ਵਾਹਿਗੁਰੂ ਦੇ ਗੁਣ ਗਾ ਗਾ ਕੇ ਇਸ ਤਰ੍ਹਾਂ ਅਲਖ ਪੈ ਵਾਹਿਗੁਰੂ ਨੂੰ ਲਖ ਲਈਦਾ, ਵੇਖ ਲਈਦਾ, ਉਹਦੇ ਦਰਸ਼ਨ ਕਰ ਲਈਦੇ ਹਨ। ਅਗਲਾ ਸ਼ਬਦ ਸਲੋਕ ਮਹੱਲਾ ਤੀਜਾ ਅਗਲੇ ਸਮੇਂ ਵਿਚ ਵਿਚਾਰਿਆ ਜਾਏਗਾ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।